تس دوار پکھے مولانے تب جہاں جر بار ہوئے گو چھار.
واہ گرو جی کا خالصہ, واہ گرو جی کی فتح. ست گرو غریب نواز انتر جامی سچے پاتشاہ جی مہاراج, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੌਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਕਲਯੁਗ ਕੇ ਬੋਹਿਥ ਨਾਮ ਕੇ ਜਹਾਜ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਦੇ ਚਰਨਾਂ ਵਿਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਜਿਨਕੇ ਭਾਗ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡੇ ਭਾਗਾਂ ਵਾਲੇ ਹੋ. ਗੁਰੂ ਸਾਹਿਬ ਜੀ ਨੇ ਆਪ ਜੀ ਨੂੰ ਆਪਣੇ ਚਰਨਾਂ ਵਿਚ ਜੁੜ ਬੈਠਣ ਦਾ ਸੁਭਾਗ ਬਖਸ਼ਿਆ. ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ. ਪਿਛਲੇ ਪਹਿਰ ਦੇ ਦੀਵਾਨ ਸਜੇ ਹਨ. ਹਰ ਰੋਜ਼ ਸੰਧਿਆ ਦੇ ਇਨ੍ਹਾਂ ਦੀਵਾਨਾਂ ਵਿਚ ਗੁਰੂ ਕੀ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰ ਰਹੀ ਹੈ. ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਬਹੁਤ ਲੰਮੇ ਅਰਸੇ ਤੋਂ ਇਹ ਕਥਾ ਦੀ ਲੜੀ ਚਲੀ ਆਉਂਦੀ ਹੈ. ਧੰਨ ਹਨ ਗੁਰੂ ਕੇ ਸਿੱਖ ਜੋ ਇਸ ਕਥਾ ਦਾ ਆਨੰਦ ਮਾਣਦੇ ਹਨ. ਜੋ ਇਹ ਕਥਾ ਸੁਣੇ ਰਗਾਵੇ ਦੁੱਖ ਪਾਪ ਤੇ ਨਿਕਟ ਨਾ ਆਵੇ. ਕਲਗੀਧਰ ਪਾਤਸ਼ਾਹ ਮਹਾਰਾਜ ਦਾ ਬਚਨ ਹੈ, ਜਿਹੜਾ ਗੁਰੂ ਪਰਮੇਸ਼ਰ ਦੀ ਇਹ ਕਥਾ ਕਹੇਗਾ ਜਾਂ ਸੁਣੇਗਾ, ਨਿਰਗੁਣ ਸਰੂਪ ਦੀ ਕਥਾ ਸਰਗੁਣ ਸਰੂਪ ਦੀ ਕਥਾ ਜਿਸ ਤਰ੍ਹਾਂ ਵੀ ਕੋਈ ਸੁਣ ਲਵੇ, ਕਲਿਆਣ ਹੀ ਕਲਿਆਣ ਹੈ, ਭਲਾ ਹੀ ਭਲਾ ਹੈ. ਇਹ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਕਲਗੀਧਰ ਮਹਾਰਾਜ, ਦਸਵੇਂ ਪਾਤਸ਼ਾਹ, ਦਸ ਪਾਤਸ਼ਾਹੀਆਂ ਦਾ ਜੋ ਇਤਿਹਾਸ ਹੈ, ਇਹ ਪਰਮੇਸ਼ਰ ਦੇ ਸਰਗੁਣ ਸਰੂਪ ਦਾ ਇਤਿਹਾਸ ਹੈ. ਨਿਰਗੁਣ ਆਪ ਸਰਗੁਣ ਪਿਓਹੀ, ਨਿਰੰਕਾਰ ਪਰਮੇਸ਼ਰ ਵਾਹਿਗੁਰੂ ਜੀ ਨੇ ਦੁਨੀਆਂ ਦਾ ਉਧਾਰ ਕਰਨ ਵਾਸਤੇ, ਸਾਨੂੰ ਦਰਸ਼ਨ ਦੇਣ ਵਾਸਤੇ ਸਾਡੇ ਵਰਗਾ ਰੂਪ ਬਣਾਇਆ. ਵੈਸੇ ਪਰਮੇਸ਼ਰ ਨਿਰਗੁਣ ਸਰੂਪ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਨਿਰਾਕਾਰ ਹੈ, ਪਰ ਪ੍ਰਾਣੀ ਮਾਤਰ ਦੇ ਭਲੇ ਵਾਸਤੇ, ਪ੍ਰਾਣੀ ਮਾਤਰ ਨੂੰ ਦਰਸ਼ਨ ਦੇਣ ਵਾਸਤੇ ਪ੍ਰਾਣੀਆਂ ਵਰਗਾ ਹੀ ਮਨੁੱਖਾ ਸਰੂਪ ਧਾਰਨ ਕਰਕੇ ਮਹਾਰਾਜ ਜੀ ਆਏ ਹਨ. ਬਾਣੀ ਤੇ ਬਚਨ ਹੈ, ਸਾਧ ਰੂਪ ਆਪਣਾ ਤਨ ਧਾਰਿਆ. ਭਾਈ ਸਾਹਿਬ ਗੁਰਦਾਸ ਜੀ ਦੇ ਬਚਨ ਹਨ, ਜਾ ਕੇ ਰੋਮ ਰੋਮ ਕੋਟ ਬ੍ਰਹਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ਼ ਦਿਖਾਏ ਹੈ. ਜਿਸ ਇੱਕ ਵਾਹਿਗੁਰੂ ਦੇ ਰੋਮ ਦੇ ਵਿੱਚ, ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਮੰਡ ਵਸਦੇ ਹਨ, ਕਰੋੜਾਂ ਸੂਰਜ, ਕਰੋੜਾਂ ਚੰਦਰਮਾ, ਕਰੋੜਾਂ ਧਰਤੀਆਂ, ਕਰੋੜਾਂ ਤਾਰੇ, ਗ੍ਰਹਿ, ਨਛੱਤਰ ਇੱਕ ਰੋਮ ਚ ਆ ਜਾਂਦੇ ਪਰਮੇਸ਼ਰ ਦੇ. ਜਿਹੜੀ ਧਰਤੀ ਤੇ ਅਸੀਂ ਰਹਿੰਦੇ ਹਾਂ, ਇਸ ਧਰਤੀ ਦੀ ਵੈਲਿਊ ਇਸ ਬ੍ਰਹਮੰਡ ਦੇ ਵਿਚ ਇੱਕ ਰੇਤ ਦੇ ਕਣ ਜਿੰਨੀ ਹੈ ਖਾਲਸਾ ਜੀ. ਵਾਹਿਗੁਰੂ ਦਾ ਪਸਾਰਾ ਬਹੁਤ ਵੱਡਾ ਹੈ. ਉਸ ਪਰਮੇਸ਼ਰ ਦੇ ਦਰਸ਼ਨ ਕਿੱਦਾਂ ਹੋ ਸਕਦੇ ਸਾਨੂੰ, ਗੁਰੂ ਨਾਨਕ ਸਾਹਿਬ ਦੇ ਰੂਪ ਵਿਚ ਹੋਏ ਹਨ. ਗੁਰੂ ਤੇਗ ਬਹਾਦਰ ਸਿੰਘ ਦੀ ਚਾਦਰ ਨੌਵੇਂ ਪਾਤਸ਼ਾਹ ਦਾ ਇਤਿਹਾਸ ਆਪ ਜੀ ਜੋ ਸੁਣ ਰਹੇ ਹੋ, ਪਰਮੇਸ਼ਰ ਦਾ ਇਤਿਹਾਸ ਹੈ. ਜਿਹੜਾ ਗੁਰੂ ਨੂੰ ਪਰਮੇਸ਼ਰ ਕਰਕੇ ਨਹੀਂ ਜਾਣਦਾ ਉਹ ਬੇਮੁਖ ਹੈ ਬਾਣੀ ਤੋਂ. ਮਹਾਰਾਜ ਕਹਿੰਦੇ ਗੁਰ ਪਰਮੇਸ਼ਰ ਇੱਕੋ ਜਾਣ, ਨੌਵੇਂ ਸਤਿਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਨੇ ਜੋ ਕੌਤਕ ਦਿੱਲੀ ਚ ਕੀਤੇ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਪਣੇ ਸਿੱਖਾਂ ਦਾ ਨਿਸ਼ਚਾ ਪੱਕਾ ਕਰਾਉਣ ਵਾਸਤੇ ਲੀਲਾ ਰਚਾਈ ਹੈ, ਔਰ ਜ਼ਾਲਮਾਂ ਨੇ ਵੀ ਦੰਦ ਖੱਟੇ ਕੀਤੇ ਹਨ, ਔਰ ਆਪ ਜੀ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੀ ਜਾਨ ਬਚਾਉਣ ਵਾਸਤੇ ਕਰਾਮਾਤ ਨਹੀਂ ਦਿਖਾਈ, ਆਪਣੀ ਮਾਣ ਪ੍ਰਤਿਸ਼ਠਾ ਵਧਾਉਣ ਵਾਸਤੇ ਵੀ ਕਰਾਮਾਤ ਨਹੀਂ ਦਿਖਾਈ, ਬਲਕਿ ਗੁਰੂ ਕੇ ਸਿੱਖਾਂ ਦੇ ਨਿਸ਼ਚੇ ਪੱਕੇ ਕਰਨ ਵਾਸਤੇ ਲੀਲਾ ਕੀਤੀ ਹੈ। ਆਖੋ ਸ੍ਰੀ ਵਾਹਿਗੁਰੂ। ਇਹ ਜੋ ਕੌਤਕ ਚੱਲ ਰਹੇ ਨੇ ਅੱਗੇ ਵੀ ਆਉਣੇ ਹਨ। ਸਿੰਘ ਸਾਹਿਬ ਜੀ ਗਿਆਨੀ ਪ੍ਰਤਪਾਲ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਂਦੇ ਰੋਜ਼ ਕਥਾ ਸ੍ਰੀ ਗੁਰਪ੍ਰਤਾਪ ਵਿਚੋਂ। ਇਹ ਸਾਧ ਸੰਗਤ ਜੀ, ਕਰਾਮਾਤ ਜੋ ਹੈ ਉਹ ਸੱਚੇ ਪਾਤਸ਼ਾਹ ਜੀ ਨੇ ਕਹਿਰ ਕਹੀ ਹੈ, ਪਰਮੇਸ਼ਰ ਦੇ ਭਾਣੇ ਚ ਦਖਲ ਨਹੀਂ ਦੇਣਾ, ਜੋ ਵਾਹਿਗੁਰੂ ਕਰ ਰਿਹਾ ਹੈ ਠੀਕ ਹੈ, ਸਤ ਕਰਕੇ ਮੰਨਣਾ ਹੈ। ਪਰੰਤੂ ਗੁਰਸਿੱਖਾਂ ਦਾ ਨਿਸ਼ਚਾ ਉਦੋਂ ਹੀ ਪੱਕਾ ਹੁੰਦਾ ਹੈ ਜਦੋਂ ਮਹਾਰਾਜ ਦੀ ਵਾਹਿਗੁਰੂ ਦੀ ਕੁਦਰਤ ਨੂੰ ਦੇਖਦੇ ਹਨ। ਚਮਤਕਾਰ ਵਾਹਿਗੁਰੂ ਦਾ ਜੋ ਪਰਮੇਸ਼ਰ ਦਾ ਹੈ ਉਹ ਸੁਣਨ ਨਾਲ ਮਨ ਦਾ ਨਿਸ਼ਚਾ ਪੱਕਾ ਹੋ ਜਾਂਦਾ ਹੈ, ਅਡੋਲ ਹੋ ਜਾਂਦਾ ਹੈ, ਵਿਸ਼ਵਾਸ ਬਣ ਜਾਂਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਲੀਲਾ ਕੀਤੀ, ਕੌਤਕ ਕੀਤੇ ਹਨ। ਬੰਦੀ ਖਾਨੇ ਚ ਬੈਠੇ ਸਤਿਗੁਰੂ, ਕਿਤੇ ਕੱਲ ਨੂੰ ਸਿੱਖ ਇਹ ਨਾ ਸਮਝ ਲੈਣ ਕਿ ਸਤਿਗੁਰਾਂ ਨੂੰ ਵੀ ਬੰਦੀ ਪੈ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਬੰਦੀਆਂ ਤੋਂ ਮੁਕਤ ਹਨ, ਬੰਦੀਆਂ ਉਹਨਾਂ ਨੂੰ ਕੁਛ ਨਹੀਂ ਕਰ ਸਕਦੀਆਂ, ਇਹ ਤਾਂ ਉਹਨਾਂ ਦੀ ਲੀਲਾ ਹੈ। ਆਪਣੀ ਮਰਜ਼ੀ ਨਾਲ ਬੰਦੀ ਚ ਪੈ ਜਾਂਦੇ, ਆਪਣੀ ਮਰਜ਼ੀ ਨਾਲ ਨਿਕਲ ਆਉਂਦੇ, ਸੁਤੰਤਰ ਹਨ, ਕਿਉਂਕਿ ਪਰਮੇਸ਼ਰ ਕਦੀ ਕੈਦ ਹੋ ਸਕਦਾ? ਪਰਮੇਸ਼ਰ ਨੂੰ ਕੋਈ ਪਿੰਜਰੇ ਚ ਪਾ ਸਕਦਾ? ਪਰਮੇਸ਼ਰ ਨੂੰ ਕੋਈ ਮਾਰ ਸਕਦਾ? ਪਰਮੇਸ਼ਰ ਨੂੰ ਕੋਈ ਸਜ਼ਾ ਦੇ ਸਕਦਾ? ਕਦੀ ਵੀ ਨਹੀਂ। ਸੋ ਮਹਾਰਾਜ ਸੱਚੇ ਪਾਤਸ਼ਾਹ ਪ੍ਰੇਮੀ ਸਿੱਖਾਂ ਦੇ ਘਰ ਪ੍ਰਸ਼ਾਦਾ ਛਕਣ ਗਏ ਹਨ, ਜਿਨ੍ਹਾਂ ਨੇ ਅਰਦਾਸ ਕੀਤੀ ਹੋਈ ਸੀ ਗਰੀਬ ਨਿਵਾਸ ਜਦੋਂ ਦਿੱਲੀ ਆਉਣਗੇ ਸਾਡੇ ਗਰੀਬਾਂ ਦੇ ਘਰ ਚਰਨ ਪਾਉਣਗੇ, ਅਸੀਂ ਪ੍ਰਸ਼ਾਦਾ ਛਕਾਵਾਂਗੇ। ਜਿੱਥੇ ਜਿੱਥੇ ਸਿੱਖਾਂ ਦੀਆਂ ਅਰਦਾਸਾਂ ਸੀ ਪਹਿਲਾਂ ਪੂਰੀਆਂ ਕਰਕੇ ਫੇਰ ਸ਼ਹੀਦ ਹੋਏ ਨੌਵੇਂ ਪਾਤਸ਼ਾਹ। ਆਗਰੇ ਦੇ ਵਿੱਚ ਮਾਈ ਥਾਨ ਗੁਰਦੁਆਰਾ ਮੌਜੂਦ ਹੈ, ਨਹੀਂ ਤਾਂ ਸੱਚੇ ਪਾਤਸ਼ਾਹ ਸਿੱਧੇ ਦਿੱਲੀ ਜਾ ਕੇ ਸ਼ਹੀਦੀ ਪਾ ਸਕਦੇ ਸਨ। ਮਹਾਰਾਜ ਨੇ ਉਸ ਮਾਈ ਦਾ ਥਾਨ ਅੰਗੀਕਾਰ ਕਰਨਾ ਸੀ, ਪਹਿਲੇ ਆਗਰੇ ਗਏ। ਆਗਰੇ ਤੋਂ ਪਹਿਲਾਂ ਆ ਤੁਹਾਡਾ ਇਲਾਕਾ ਜਿੰਨਾ ਵੀ ਹੈ, ਪਟਿਆਲੇ ਦਾ, ਸਮਾਣੇ ਦਾ, ਬਾਂਗਲਾਦੇਸ਼ ਦਾ, ਜਿੱਥੇ ਜਿੱਥੇ ਪ੍ਰੇਮੀ ਜਨ ਬੈਠੇ ਆਰਾਧਨਾ ਕਰ ਰਹੇ ਸੀ, ਅਰਦਾਸਾਂ ਕਰ ਰਹੇ ਸੀ, ਉਹਨਾਂ ਸਾਰੇ ਪ੍ਰੇਮੀਆਂ ਨੂੰ ਦਰਸ਼ਨ ਦਿੱਤੇ ਹਨ, ਨਿਹਾਲ ਕੀਤਾ ਹੈ। ਫਿਰ ਮਾਈ ਦਾ ਥਾਨ ਅੰਗੀਕਾਰ ਕਰਕੇ ਉਹ ਜਿਹੜਾ ਅਯਾਲੀ ਭੇਡਾਂ ਚਾਰਨ ਵਾਲਾ ਹਸਨ ਅਲੀ, ਜਿਹਦੀ ਬੇਟੀ ਵਿਆਹਣ ਜੋਗੀ ਸੀ, ਉਹ ਵੀ ਪਿਛਲੇ ਜਨਮ ਦਾ ਹੀ ਕੋਈ ਤਪੱਸਵੀ ਸੀ, ਉਹ ਵੀ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਹੀ ਤਾਰਨਾ ਸੀ, ਗ੍ਰਿਫਤਾਰੀ ਉਹਦੇ ਰਾਹੀਂ ਹੋਣੀ ਸੀ, ਕਿਉਂਕਿ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਾਧ ਸੰਗਤ ਜੀ ਗ੍ਰਿਫਤਾਰੀ ਕਰਾਉਣੀ ਵੀ ਜਿਹੜੀ ਹੈ ਨਾ, ਉਹ ਵੀ ਬਿਨਾਂ ਤਪ ਦੇ, ਬਿਨਾਂ ਬੰਦਗੀ ਦੇ ਉਹ ਵੀ ਨਹੀਂ ਪ੍ਰਾਪਤ ਹੁੰਦੀ। ਇਹ ਤਾਂ ਬੜੀਆਂ ਸੂਖਮ ਬਾਤਾਂ ਹਨ ਜਿਹੜੀਆਂ ਅਨੁਭਵੀ ਗੁਰਸਿੱਖਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਅਨੁਭਵ ਕਰਾ ਦਿੰਦੇ। ਸੋ ਸਤਿਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਦਿੱਲੀ ਵਿਚ ਆ ਕੇ ਉਹਨਾਂ ਗੁਰਸਿੱਖਾਂ ਦਾ ਪ੍ਰਸ਼ਾਦਾ ਵੀ ਸਵੀਕਾਰ ਕਰ ਰਹੇ ਹਨ ਜਿਨ੍ਹਾਂ ਨੇ ਅਰਦਾਸ ਕੀਤੀ ਸੀ। ਪਿੰਜਰੇ ਵਿਚੋਂ ਬੈਠਿਆਂ ਹੀ ਆਪਣੇ ਸਿੱਖ ਦੇ ਘਰ ਪਹੁੰਚ ਜਾਣਾ, ਇਹ ਸਾਰੀਆਂ ਸ਼ਕਤੀਆਂ ਸਾਧ ਸੰਗਤ ਜੀ ਹੋਇਆ ਕਰਦੀਆਂ ਹਨ। ਹੁਣ ਜੇ ਕੋਈ ਅੰਨਾ ਆਖੇ ਵੀ ਰੋਸ਼ਨੀ ਹੁੰਦੀ ਕੋਈ ਨਹੀਂ, ਤਾਂ ਉਸ ਨੂੰ ਅਸੀਂ ਸਾਬਤ ਨਹੀਂ ਕਰ ਸਕਦੇ। ਜੇ ਕੋਈ ਅੰਨਾ ਆਖੇ ਵੀ ਰੋਸ਼ਨੀ ਦਾ ਰੰਗ ਕਿਹੋ ਜਿਹਾ ਦੱਸੋ ਮੈਨੂੰ, ਉਹਨੂੰ ਆਪਾਂ ਦੱਸ ਵੀ ਨਹੀਂ ਸਕਦੇ। ਪਰ ਸੁਜਾਖੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ, ਉਹਨੂੰ ਦਿਸਦਾ ਹੈ। ਇਸੇ ਤਰ੍ਹਾਂ ਖਾਲਸਾ ਜੀ, ਇਹ ਜਿਹੜੀ ਅਕਾਲ ਪੁਰਖ ਦੀ ਪਰਾ ਭੌਤਿਕ ਖੇਡ ਹੈ, ਇਹ ਪਰਾ ਭੌਤਿਕ ਸ਼ਕਤੀ ਹੈ, ਨਿਰੰਕਾਰ ਦੀ ਲੀਲਾ ਹੈ। ਇਹਦੇ ਵੇਖਣ ਵਾਸਤੇ ਵੀ ਅੰਤਰੀ ਵੀ ਅੱਖ ਚਾਹੀਦੀ ਹੈ। ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹੇ ਡਿਸੰਦੋ ਮਾ ਪਿਰੀ, ਉਹ ਅੱਖਾਂ ਹੋਰ ਹਨ, ਅਨੁਭਵ ਦੀਆਂ ਅੱਖਾਂ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਇਹਨਾਂ ਕੌਤਕਾਂ ਨੂੰ ਸਮਝਣਾ, ਸਾਧ ਸੰਗਤ ਜੀ ਸੰਸਾਰੀ ਜੀਵਾਂ ਦੇ ਵੱਸ ਦੀ ਬਾਤ ਨਹੀਂ, ਆ ਮਹਾਰਾਜ ਗਰੀਬ ਨੂੰ ਆਜ ਸੱਚੇ ਪਾਤਸ਼ਾਹ ਆਪ ਜਿਨ੍ਹਾਂ ਗੁਰਸਿੱਖਾਂ ਤੇ ਕਿਰਪਾ ਕਰਨ ਉਨ੍ਹਾਂ ਨੂੰ ਅਨੁਭਵ ਕਰਾਉਣ। ਆਓ ਹੁਣ ਅਗਲੀ ਕਥਾ ਸਰਵਣ ਕਰੀਏ, ਸੁਰਤੀ ਜੋੜੀਏ ਨੌਵੀਂ ਪਾਤਸ਼ਾਹ ਜੀ ਦੇ ਚਰਨਾਂ ਨਾਲ, ਪਿਆਰ ਵਿਚ ਆ ਕੇ ਆਖੀਏ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਸਿੱਖ ਕੇ ਕਰ ਭੋਜਨ ਅਚਿਓ, ਨਿਕਸੇ ਜਬ ਤਿਸ ਦੁਆਰ।
ਸਤਸੰਗ ਜੀ, ਸਤਿਗੁਰੂ ਨੇ ਪ੍ਰੇਮੀ ਸਿੱਖ ਦੇ ਘਰ ਪ੍ਰਸ਼ਾਦਾ ਛਕ ਲਿਆ ਔਰ ਪ੍ਰਸ਼ਾਦਾ ਛਕ ਉਸ ਪ੍ਰੇਮੀ ਤੇ ਬੜੀ ਮਿਹਰ ਦੀ ਨਿਗਾਹ ਕੀਤੀ ਹੈ, ਨਿਹਾਲ ਨਿਹਾਲ ਕਰ ਦਿੱਤਾ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਜ਼ਰ ਕਰੇ, ਕਿੱਡੇ ਭਾਗਾਂ ਵਾਲਾ ਹੋਵੇਗਾ ਉਹ ਗੁਰਸਿੱਖ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਪ੍ਰਸ਼ਾਦਾ ਛਕਣ ਵਾਸਤੇ ਉਹਦੇ ਘਰ ਜਾਣ ਵਾਸਤੇ ਜੇਲ੍ਹ ਦੀ ਪਾਬੰਦੀ ਨੂੰ ਵੀ ਹਟਾ ਕੇ ਆ ਗਏ ਹਨ, ਨਿਹਾਲ ਕਰਕੇ ਜਦੋਂ ਉਸ ਦੇ ਘਰ ਤੋਂ ਬਾਹਰ ਨਿਕਲੇ ਹਨ।
ਪਿੱਛੇ ਮੁਲਾ ਨੇ ਤਬ ਤਹਾ ਜਰ ਬਰ ਹੋਏ ਗੋ ਛਾਰ,
ਮੁਲਾਣਿਆਂ ਦੀ ਨਿਗਾਹ ਪੈ ਗਈ। ਸਤਸੰਗ ਜੀ, ਇੰਨਾ ਔਰੰਗਜ਼ੇਬ ਮੁਤਸਬੀ ਨਹੀਂ ਹੋਣਾ ਜਿੰਨੇ ਉਹਦੇ ਮੁਲਾਣੇ ਸਨ। ਔਰੰਗਜ਼ੇਬ ਮੁਤਸਬੀ ਬਣਾਇਆ ਸੀ ਮੁਲਾਣਿਆਂ ਨੇ, ਜੋ ਮੁਲਾਣੇ ਉਹਦੇ ਕੰਨਾਂ ਚ ਪਾਉਂਦੇ ਨੇ ਘੋਲ ਘੋਲ ਕੇ ਉਹ ਜ਼ਹਿਰ ਚੜਦਾ ਗਿਆ, ਔਰੰਗਜ਼ੇਬ ਮੁਤਸਬੀ ਹੋ ਗਿਆ, ਪੀਰ ਫਾਲੂ ਹੋ ਗਿਆ, ਧਰਮ ਦਾ ਦੋਖੀ ਬਣ ਗਿਆ, ਕੱਟੜ ਹੋ ਗਿਆ, ਮੁਤਸਬੀ ਹੋ ਗਿਆ। ਇਹ ਮੁਲਾਣੇ ਸਤਿਗੁਰਾਂ ਦੇ ਪ੍ਰਤਾਪ ਨੂੰ ਵੇਖ ਕੇ ਸੜਬੜ ਜਾਇਆ ਕਰਦੇ ਸਨ। ਸਿੱਖ ਦੇ ਘਰ ਪ੍ਰਸ਼ਾਦਾ ਛਕ ਕੇ ਨੌਵੀਂ ਪਾਤਸ਼ਾਹੀ ਬਾਹਰ ਆਏ, ਵੇਖ ਕੇ ਮੁਲਾਣਿਆਂ ਨੂੰ ਅੱਗ ਲੱਗ ਗਈ।
ਚੋ ਪਈ ਨਰ ਸੰਗੀ ਤੇ ਤਿੰਨ ਪੁੱਛਵਾਯੋ,
ਜਿਹੜੇ ਗੁਰੂ ਸਾਹਿਬ ਜੀ ਦੇ ਨਿਕਟਵਰਤੀ ਸਿੱਖ ਸਨ ਪ੍ਰੇਮੀ ਜਨ, ਉਨ੍ਹਾਂ ਕੋਲੋਂ ਇਨ੍ਹਾਂ ਮੁਲਾਣਿਆਂ ਨੇ ਪੁਛਵਾਇਆ ਬੰਦਾ ਭੇਜ ਕੇ। ਸਿੱਧੇ ਆਪ ਤਾਂ ਸਤਿਗੁਰਾਂ ਦੇ ਸਾਹਮਣੇ ਆ ਹੀ ਨਹੀਂ ਸਕਦ। ਸਾਧ ਸੰਗਤ ਜੀ, ਇੱਕ ਨਿਸ਼ਾਨੀ ਹੈ, ਕਪਟੀ ਬੰਦਾ ਕਦੀ ਸਿੱਧਾ ਵਾਰ ਨਹੀਂ ਕਰਦਾ, ਸਿੱਧੀ ਗੱਲ ਨਹੀਂ ਕਰਦਾ, ਸਾਹਮਣੇ ਅੱਖ ਨਹੀਂ ਬੁਲਾਉਂਦਾ। ਕਪਟੀ ਬੰਦਾ ਅੱਗੋਂ ਪਿੱਛੋਂ ਗੱਲ ਕਰੇਗਾ। ਜਿਨ ਕੇ ਹਿਰਦੇ ਕਪਟ ਵਸੈ, ਜਿਨ੍ਹਾਂ ਦੇ ਹਿਰਦੇ ਚ ਕਪਟ ਹੈ ਉਹ ਕਪਟੀ ਬੰਦੇ ਕਦੀ ਵੀ ਸਿੱਧੇ ਬਚਨ ਨਹੀਂ ਕਰਦੇ। ਆਖੋ ਸਤਨਾਮ ਸ੍ਰੀ ਵਾਹਿ। ਇਹ ਕਪਟੀ ਸੀਗਾ ਮੁਲਾਣਾ, ਇਸ ਨੇ ਆਪਣੇ ਨਾਲ ਦੇ ਬੰਦੇ ਨੂੰ ਭੇਜਿਆ ਵੀ ਉਹ ਸਿੱਖਾਂ ਨੂੰ ਪੁੱਛੋ ਵੀ ਇਹ ਗੁਰੂ ਸਾਹਿਬ ਹਨ ਕਿ ਕੋਈ ਹੋਰ ਹਨ, ਕਿਉਂ ਇੱਥੇ ਆਏ ਹਨ,
ਇਨ ਕੇ ਘਰ ਕੈਸੇ ਕਰ ਆਇਓ।
ਪਤਾ ਕਰੋ ਇਹ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਹਿੰਦੂਆਂ ਦੇ ਗੁਰੂ, ਇਨ੍ਹਾਂ ਦੇ ਘਰ ਕੀ ਲੈਣ ਆਏ ਨੇ, ਕਿਉਂ ਆਏ ਨੇ?
ਕਿਨੂ ਤਾਂ ਸੋ ਕੀਨ ਬਤਾਵਨ,
ਦੱਸਣ ਵਾਲੇ ਨੇ ਫਿਰ ਦੱਸਿਆ ਅੱਗੋਂ।
ਇਸ ਕੇ ਕਰ ਭੋਜਨ ਕੀਏ ਖਾਵਨ,
ਦੱਸਣ ਵਾਲੇ ਨੇ ਦੱਸਿਆ ਵੀ ਗੁਰੂ ਜੀ ਪ੍ਰਸ਼ਾਦਾ ਛਕਣ ਆਏ ਸੀ। ਇਹ ਸਿੱਖ ਨੇ ਅਰਦਾਸ ਕੀਤੀ ਸੀ ਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਤੇਗ ਬਹਾਦਰ ਹਿੰਦੀ ਚਾਦਰ ਦਿੱਲੀ ਚ ਆਉਣਗੇ, ਮੈਂ ਪ੍ਰਸ਼ਾਦਾ ਛਕਾਵਾਂਗਾ। ਉਹ ਅਰਦਾਸ ਉਹਦੀ ਕਾਮਨਾ ਪੂਰੀ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਦੇ ਘਰ ਪ੍ਰਸ਼ਾਦਾ ਛਕਣ ਆਏ ਸੀ।
ਆਪਣੋ ਸਿੱਖ ਜਾਣ ਕਰ ਪਾਉ,
ਆਪਣਾ ਪ੍ਰੇਮੀ ਜਾਣ ਕਰਕੇ, ਆਪਣੇ ਸਿੱਖ ਦਾ ਪਿਆਰ ਜਾਣ ਕਰਕੇ,
ਅਚਿਓ ਆਹਾਰ ਹਿਰਦੇ ਹਰ ਖਾਉ।
ਮਹਾਰਾਜ ਸੱਚੇ ਪਾਤਸ਼ਾਹ ਆਏ ਨੇ, ਬੜੀ ਪ੍ਰਸੰਨਤਾ ਨਾਲ ਸਤਿਗੁਰਾਂ ਨੇ ਸਿੱਖ ਦੇ ਘਰ ਪ੍ਰਸ਼ਾਦਾ ਛਕਿਆ ਹੈ।
ਮਤ ਸਰ ਅਗਨ ਮੁਲਾਣੇ ਮਨ ਮੈਂ,
ਕਵੀਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੁਲਾਣੇ ਦੇ ਮਨ ਚ ਅੱਗੇ ਹੀ ਈਰਖਾ ਦੀ ਅੱਗ ਬਲ ਰਹੀ ਸੀ।
ਜਰ ਬਰ ਪਯੋ ਪਸਮ ਤਿਸ ਛਿਨ ਮੈਂ,
ਉਹ ਅੱਗ ਹੋਰ ਭਾਂਬੜ ਮਚ ਗਏ ਤੇ ਉਸ ਅੱਗ ਦੇ ਵਿਚ ਇਹ ਮੁਲਾਣਾ ਆਪ ਹੀ ਸੜ ਗਿਆ। ਹਾਂਡੀ ਉਬਲਦੀ ਹੈ ਨਾ ਤੇ ਆਪਣੇ ਕੰਡੇ ਸਾੜਦੀ ਹੈ, ਫਿਰ ਤਾਂ ਈਰਖਾਲੂ ਬੰਦੇ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ, ਆਪਣੀ ਜੜ ਆਪ ਪਟ ਲੈਂਦੇ ਆ। ਆਪ ਸਾਡੇ ਬਣ ਗਿਆ ਹੈ।
ਜਬ ਲਗ ਤੁਰਕ ਬਣੇ ਇਹ ਨਾਈ,
ਮੁਲਾਣਾ ਮਨ ਵਿਚ ਸੋਚਦਾ ਹੈ, ਮੁਲਾਣੇ ਏਦਾਂ ਦੀ ਰੋਜ਼ ਹੀ ਸੁਪਨੇ ਲੈਂਦੇ ਸੀ ਕਿ ਇਕ ਦਿਨ ਇਹ ਗੁਰੂ ਤੇਗ ਬਹਾਦਰ ਤੰਗ ਆ ਕੇ ਮੁਸਲਮਾਨ ਬਣ ਜਾਏਗਾ, ਜਦੋਂ ਇਹ ਮੁਸਲਮਾਨ ਬਣੇਗਾ ਇਹਦੇ ਪਿੱਛੇ ਹਿੰਦੁਸਤਾਨ ਦੇ ਬਾਕੀ ਹਿੰਦੂ ਆਪੇ ਹੀ ਮੁਸਲਮਾਨ ਬਣ ਜਾਣਗੇ, ਇਸਲਾਮ ਦਾ ਰਸਤਾ ਸਾਫ਼ ਹੋ ਜਾਏਗਾ ਤੇ ਕਾਫ਼ਰ ਕੋਈ ਬਚੇਗਾ ਨਹੀਂ। ਇਸ ਤਰ੍ਹਾਂ ਦੇ ਸੁਪਨੇ ਲੈਣ ਵਾਲਾ ਮੁਲਾਣਾ ਮਨ ਵਿਚ ਖਿਜ ਰਿਹਾ ਹੈ, ਕਹਿੰਦਾ ਜਿੰਨਾ ਚਿਰ ਇਹ ਕਾਫਰਾਂ ਦਾ ਗੁਰੂ ਮੁਸਲਮਾਨ ਨਹੀਂ ਬਣਦਾ,
ਨੈ ਮਾਨੇ ਹਿੰਦੂ ਮਨ ਮਾਈ,
ਉਹਨਾਂ ਚਿਰ ਹਿੰਦੂ ਸਿੱਧੇ ਰਾਹ ਨਹੀਂ ਪੈ ਸਕਦੇ, ਉਹਨਾਂ ਚਿਰ ਹਿੰਦੂ ਆਪਣਾ ਧਰਮ ਛੱਡ ਕੇ ਮੋਮਨ ਨਹੀਂ ਬਣਨਗੇ, ਕਾਫਰ ਹੀ ਰਹਿਣਗੇ।
ਹਿੰਦੂਆਂ ਕੋ ਮੂਲ ਏਹੀ ਹੈ,
ਹਿੰਦੂ ਧਰਮ ਦੇ ਮੂਲ ਗੁਰੂ ਤੇਗ ਬਹਾਦਰ ਜੀ ਹੀ ਹਨ। ਸਤਸੰਗ ਜੀ, ਭਾਵੇਂ ਅੱਜ ਹਿੰਦੁਸਤਾਨ ਦੇ ਲੋਕ ਭੁੱਲ ਚੁੱਕੇ ਹਨ, ਪਰ ਇਹ ਗੱਲ ਮੰਨਣ ਵਾਲੀ ਜਗਤ ਪ੍ਰਸਿੱਧ ਸੱਚਾਈ ਹੈ ਕਿ ਤਿਲਕ ਜੰਝੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ। ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਮਹਾਨ ਸਾਕਾ ਨਾਮ ਵਰਤਾਂਦੇ ਜੜ ਪੁੱਟੀ ਜਾਣੀ ਸੀ। ਮਹਾਰਾਜ ਸੱਚੇ ਪਾਤਸ਼ਾਹ ਇਹ ਧਰਮ ਦੀ ਜੜ ਬਣ ਕੇ ਖੜੇ ਹਨ, ਪਰ ਜਿਹੜੇ ਸਿਆਣੇ ਹਨ ਸੱਚੇ ਹਨ ਹਿੰਦੂ, ਉਹ ਸਮਝਦੇ ਵੀ ਹਨ, ਉਹ ਸਤਿਗੁਰਾਂ ਦਾ ਧੰਨਵਾਦ ਕਰਦੇ ਵੀ ਹਨ। ਜਿਹੜੇ ਮੂਰਖ ਹਨ, ਅਗਿਆਨੀ ਹਨ, ਉਹ ਭੁਲੇਖੇ ਚ ਪਏ ਹੋਏ ਨੇ, ਸਮਾਂ ਹੋਏਗਾ ਉਹਨਾਂ ਦੀ ਵੀ ਭਾਈ, ਉਹਨਾਂ ਨੂੰ ਵੀ ਸੋਝੀ ਪਰਮੇਸ਼ਰ ਦੇਵੇਗਾ, ਕਿਉਂਕਿ ਸੱਚਾਈ ਨੇ ਤਾਂ ਉਭਰ ਉਭਰ ਕੇ ਬਾਹਰ ਆਉਣਾ ਹੈ। ਸੱਚਾਈ ਕਦੀ ਨਹੀਂ ਛੁਪਦੀ, ਜਿੰਨੀ ਮਰਜ਼ੀ ਛੁਪਾ ਲਈਏ, ਉਹ ਸੱਚ ਲੁਕਾਇਆ ਨਾ ਲੁਕਾ ਲੁਕਦਾ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਹਿੰਦ ਧਰਮ ਦੀ ਜੜ ਹਨ।
ਆਪ ਨਿਸ਼ਚੇ ਪੀ ਬਾਤ ਸਹੀ ਹੈ,
ਮੁਲਾਣਾ ਕਹਿੰਦਾ ਇਹ ਗੱਲ ਹੁਣ ਪੱਕੀ ਹੋ ਗਈ ਹੈ, ਇਹ ਗੱਲ ਸਾਨੂੰ ਸਮਝ ਆ ਗਈ ਹੈ ਕਿ ਹਿੰਦੂ ਧਰਮ ਦਾ ਮੂਲ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ। ਜੇ ਇਹਨਾਂ ਨੂੰ ਇਸਲਾਮ ਦੇ ਵਿਚ ਲੈ ਆਏ ਤਾਂ ਹਿੰਦੂਆਂ ਦੀ ਜੜ ਪੁੱਟੀ ਜਾਏਗੀ।
ਦੁਸ਼ਟ ਗਿਨਤ ਮਰਦੇ ਮਝਾਰ,
ਇਸ ਤਰ੍ਹਾਂ ਉਹ ਦੁਸ਼ਟ ਮੁਲਾਣਾ ਆਪਣੇ ਮਨ ਵਿਚ ਭੈੜੀਆਂ ਸੋਚਾਂ ਸੋਚਣ ਲੱਗਾ ਹੈ।
ਪਹੁੰਚੇ ਉਹਨਾਂ ਰੰਗ ਕੇ ਦਰਬਾਰ,
ਔਰੰਗਜ਼ੇਬ ਦੇ ਦਰਬਾਰ ਵਿਚ ਗਿਆ ਦੌੜ ਕੇ ਉਸੇ ਵੇਲੇ, ਉਸ ਨੂੰ ਹੋਰ ਕੋਈ ਗੱਲ ਚੰਗੀ ਨਹੀਂ। ਸਾਧ ਸੰਗਤ ਜੀ, ਕੁਆਂਦੇ ਤਾਂ ਇਹ ਧਰਮ ਹੀ ਹਨ ਆਪਣੇ ਆਪ ਨੂੰ, ਪਰ ਧਰਮ ਇਹਨਾਂ ਦੇ ਨੇੜੇ ਵੀ ਨਹੀਂ ਹੁੰਦਾ। ਜਿਹੜੇ ਐਸੇ ਲੋਕ ਹੁੰਦੇ ਸਾਰੇ ਧਰਮਾਂ ਚ ਹੁੰਦੇ, ਇਹ ਨਹੀਂ ਕਿ ਮੁਸਲਮਾਨਾਂ ਚ, ਹਿੰਦੂਆਂ ਚ ਵੀ ਹੁੰਦੇ, ਸਿੱਖਾਂ ਚ ਵੀ ਹੁੰਦੇ ਆ, ਪਰ ਰੱਬ ਦੀ ਗੱਲ ਕਦੀ ਮੂੰਹ ਤੋਂ ਨਹੀਂ ਨਿਕਲਦੀ। ਰੱਬ ਦਾ ਖਿਆਲ ਨਹੀਂ ਆਉਂਦਾ, ਨੇਕੀ ਦਾ ਖਿਆਲ ਨਹੀਂ ਆਉਂਦਾ। ਕਹਿੰਦੇ ਸੁੱਟ ਨੇਕੀ ਤੋਂ ਸਾਰਾ ਕੁਝ ਹੀ ਕਰ ਲੈਂਦੇ, ਨੇਕੀ ਨਹੀਂ ਕਰ ਸਕਦੇ। ਬਦੀ ਨੂੰ ਭੱਜ ਕੇ ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਚੰਗਿਆਈ ਕਰਨ ਵੇਲੇ ਤੇ ਆਲਸ ਕਰ ਜਾਂਦੇ, ਬੁਰਿਆਈ ਕਰਨ ਵੇਲੇ ਸ਼ੇਰ ਬਣ ਜਾਂਦੇ ਆ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਤੁਰ ਪਿਆ ਮੁਲਾਣਾ, ਦੌੜ ਪਿਆ।
ਜੋ ਸ਼੍ਰੀ ਤੇਗ ਬਹਾਦਰ ਗਏ
ਜਾ ਕੇ ਬਾਦਸ਼ਾਹ ਰੰਗੇ ਨੂੰ ਕਹਿਣ ਲੱਗਾ, ਬਾਦਸ਼ਾਹ ਤੂੰ ਕਿੱਥੇ ਸੁੱਤਾ ਪਿਆ ਹੈ? ਜੋ ਕਾਫਰਾਂ ਦੇ ਗੁਰੂ ਤੇਗ ਬਹਾਦਰ ਨੂੰ ਤੁਸੀਂ ਗ੍ਰਿਫ਼ਤਾਰ ਕੀਤਾ ਹੈ,
ਤੁਮ ਜੋ ਕਰਨ ਮਨੋਰਥ ਚਾਹਿਓ,
ਤੁਸੀਂ ਇਸਲਾਮ ਦੇ ਵਿਚ ਲਿਆਉਣਾ ਚਾਹੁੰਦੇ ਹੋ, ਤੁਸੀਂ ਬਹੁਤ ਵੱਡਾ ਮਨੋਰਥ ਜੋ ਇਸਲਾਮ ਦੇ ਪ੍ਰਚਾਰ ਦਾ ਆਪਣੇ ਮਨ ਚ ਕੀਤਾ ਹੈ ਔਰ ਉਸ ਨੂੰ ਪੂਰਾ ਕਰਨ ਵਾਸਤੇ ਕਾਫਰਾਂ ਦਾ ਗੁਰੂ ਗ੍ਰਿਫ਼ਤਾਰ ਕੀਤਾ ਹੈ,
ਇਸ ਕੋ ਮੂਲ ਜਾਣੀਏ ਆਛੇ,
ਉਹਦਾ ਮੁੱਢ ਸਾਰੇ ਇਸਲਾਮ ਦੇ ਪ੍ਰਚਾਰ ਦਾ ਇੱਕੋ ਹੀ ਹੈ, ਸਾਰੇ ਕੁਫਰ ਨੂੰ ਖਤਮ ਕਰਨ ਵਾਸਤੇ, ਹਿੰਦੂ ਧਰਮ ਨੂੰ ਖਤਮ ਕਰਨ ਵਾਸਤੇ ਇੱਕੋ ਹੀ ਕੰਮ ਕਰਨਾ ਹੈ, ਜੋ ਗੁਰੂ ਤੇਗ ਬਹਾਦਰ ਨੂੰ ਇਸਲਾਮ ਵਿਚ ਲਿਆਉਣਾ ਹੈ।
ਬਣੇ ਤੁਰਕ ਇਸ ਸਭ ਹੋਏ ਪਾਛੇ,
ਇਹ ਕਾਫਰਾਂ ਦਾ ਗੁਰੂ ਤੁਰਕ ਬਣ ਗਿਆ, ਮੁਸਲਮਾਨ ਬਣ ਗਿਆ, ਗੁਰੂ ਤੇਗ ਬਹਾਦਰ ਨੇ ਇਸਲਾਮ ਨੂੰ ਕਬੂਲ ਕਰ ਲਿਆ, ਸਾਰਾ ਹਿੰਦੁਸਤਾਨ ਇਹਦੇ ਪਿੱਛੇ ਇਸਲਾਮ ਕਬੂਲ ਕਰੇਗਾ, ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ।
ਲੱਖੋ ਨਰ ਤਿਸ ਕੇ ਅਨੁਸਾਰ,
ਲੱਖਾਂ ਲੋਕ, ਲੱਖਾਂ ਕਰੋੜਾਂ ਹਿੰਦੂ ਮੁਸਲਮਾਨ ਬਣਨਗੇ, ਕੋਈ ਵੀ ਇਸਲਾਮ ਨੂੰ ਇਨਕਾਰ ਨਹੀਂ ਕਰੇਗਾ, ਸਾਰੇ ਸਵੀਕਾਰ ਕਰਨਗੇ, ਕਬੂਲ ਕਰਨਗੇ।
ਪੂਜੈ ਆਇਸਮਾਨ ਉਧਾਰ,
ਕਿਉਂਕਿ ਉਹ ਲੱਖਾਂ ਕਰੋੜਾਂ ਲੋਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ, ਆਪਣਾ ਇਸ਼ਟ ਮੰਨ ਕੇ ਪੂਜਦੇ ਹਨ। ਸਾਧ ਸੰਗਤ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਦੋਂ ਹਿੰਦੂ ਤੀਰਥਾਂ ਤੇ ਗਏ ਹਨ, ਇਲਾਹਾਬਾਦ ਤ੍ਰਿਵੇਣੀ ਗਏ ਹਨ, ਬਨਾਰਸ ਗਏ ਹਨ, ਗਯਾ ਗਏ ਹਨ, ਜਿੱਥੇ ਜਿੱਥੇ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨ ਪਏ ਨੇ, ਹਿੰਦੂਆਂ ਨੇ ਸਿਰ ਝੁਕਾਇਆ ਹੈ, ਉਥੋਂ ਵੀ ਪਾਤਸ਼ਾਹ ਨੂੰ ਰਿਪੋਰਟਾਂ ਮਿਲਦੀਆਂ ਸਨ ਵੀ ਸਾਰਾ ਹਿੰਦੂ ਧਰਮ ਵੱਡੇ ਵੱਡੇ ਪੰਡਿਤ ਵੱਡੇ ਵੱਡੇ ਵਿਦਵਾਨ ਵੀ ਨਾ ਕੇ ਸਿਰ ਝੁਕਾ ਜਾਂਦੇ, ਜੇ ਇਹ ਮੁਸਲਮਾਨ ਬਣਨਗੇ, ਆਪੇ ਇਹਨਾਂ ਨੂੰ ਜਾਣਨ ਵਾਲੇ, ਇਹਨਾਂ ਨੂੰ ਮੰਨਣ ਵਾਲੇ ਮੁਸਲਮਾਨ ਬਣ ਜਾਣਗੇ।
ਅਬ ਤਿਸ ਕੀ ਜੈ ਤਕਰਾਈ,
ਹੁਣ ਤਕੜਾਈ ਕਰੋ ਬਾਦਸ਼ਾਹ, ਗੁਰੂ ਤੇਗ ਬਹਾਦਰ ਨੂੰ ਖੁੱਲਾ ਨਾ ਛੱਡੋ, ਜਿਵੇਂ ਉਹ ਲੋਕਾਂ ਦੇ ਘਰ ਜਾ ਕੇ ਨਿਉਤੇ ਖਾ ਰਹੇ ਨੇ, ਪ੍ਰਸ਼ਾਦੇ ਛਕ ਰਹੇ ਨੇ, ਏਦਾਂ ਨਹੀਂ ਹੋਣਾ ਚਾਹੀਦਾ।
ਵਹਿਰ ਕੈਦ ਤੇ ਹੋਏ ਨਾ ਕਦਾਈ,
ਉਹਨਾਂ ਨੂੰ ਛੂਟ ਨਹੀਂ ਦੇਣੀ ਚਾਹੀਦੀ, ਕੈਦ ਵਿੱਚੋਂ ਬਾਹਰ ਜਾਣ ਦੀ ਆਗਿਆ ਨਹੀਂ ਹੋਣੀ ਚਾਹੀਦੀ।
ਆਪ ਸਿੱਖਣ ਕੇ ਘਰ ਚੱਲ ਜਾਏ,
ਮੈਂ ਆਪ ਅੱਖਾਂ ਨਾਲ ਦੇਖ ਕੇ ਆਇਆ ਹਾਂ ਕਿ ਗੁਰੂ ਤੇਗ ਬਹਾਦਰ ਨੂੰ ਜੇਲ੍ਹ ਦੇ ਬੰਦੇ, ਜੇਲ੍ਹ ਦੇ ਦਰੋਗੇ ਬਾਹਰ ਕੱਢ ਦਿੰਦੇ ਹਨ, ਜੇਲ੍ਹ ਦੇ ਕਰਮਚਾਰੀ ਰਿਸ਼ਵਤ ਲੈ ਕੇ ਜਾਂ ਕਿਸੇ ਲਾਲਚ ਵਿਚ ਆ ਕੇ ਗੁਰੂ ਤੇਗ ਬਹਾਦਰ ਨੂੰ ਛੂਟ ਦੇ ਦਿੰਦੇ ਹਨ, ਉਹ ਆਪਣੇ ਸਿੱਖਾਂ ਦੇ ਘਰ ਪ੍ਰਸ਼ਾਦਾ ਛਕਦੇ ਹਨ।
ਪਰ ਆਦਰ ਸੋ ਅਸਨ ਅਚਾਏ,
ਬੜੇ ਆਦਰ ਨਾਲ ਸਤਿਕਾਰ ਨਾਲ ਸਿੱਖ ਉਹਨਾਂ ਨੂੰ ਨਿਉਂਦਾ ਦਿੰਦੇ ਹਨ, ਤੇ ਗੁਰੂ ਆਪਣੇ ਸਿੱਖਾਂ ਦੇ ਘਰ ਜਾ ਕੇ ਨਿਉਂਦਾ ਕਬੂਲ ਕੇ ਪ੍ਰਸ਼ਾਦਾ ਛਕਦੇ ਹਨ।
ਲੋਕ ਵੈਰ ਕੇ ਮਿਲਤ ਜੇ ਰਹੇ,
ਇਸ ਤਰ੍ਹਾਂ ਜੇ ਗੁਰੂ ਤੇਗ ਬਹਾਦਰ ਨੂੰ ਲੋਕ ਦੁਆਰ ਵਾਲੇ ਮਿਲਦੇ ਗਿਲਦੇ ਰਹੇ,
ਕੈਦ ਬਿਖੇ ਤੋਂ ਕਿਮ ਦੁੱਖ ਲਾਏ,
ਤਾਂ ਫਿਰ ਗੁਰੂ ਤੇਗ ਬਹਾਦਰ ਨੂੰ ਕੈਦ ਕਾਹਦੀ ਹੋਈ? ਕੈਦ ਤਾਂ ਤਨਹਾਈ ਹੁੰਦੀ ਹੈ, ਕੋਈ ਦੂਸਰਾ ਬੰਦਾ ਨਾ ਮਿਲੇ, ਕੋਈ ਜਾਣ ਪਛਾਣ ਦਾ ਨਾ ਮਿਲੇ, ਕਿਸੇ ਨਾਲ ਦਿਲ ਬਹਿਲਾਉਣ ਦਾ ਮੌਕਾ ਨਾ ਮਿਲੇ, ਬੰਦਾ ਕੱਲਾ ਆ ਜਾਂਦਾ ਤੇ ਕੱਲਾ ਆ ਕੇ ਸ਼ਰਤਾਂ ਕਬੂਲ ਕਰ ਲੈਂਦਾ। ਜੇ ਉਸ ਨੂੰ ਮਿਲਦੇ ਗਿਲਦੇ ਉਹਦੇ ਘਰ ਦੇ ਸੁਨੇਹੇ ਵੀ ਮਿਲਦੇ ਰਹਿਣ, ਉਹਦੀ ਸੰਗਤ ਉਹਨੂੰ ਮਿਲਦੀ ਰਹੇ, ਤੇ ਫਿਰ ਉਹ ਗੁਰੂ ਤੁਹਾਡੀ ਗੱਲ ਕਿਵੇਂ ਮੰਨੇਗਾ?
ਮਿਲੇ ਨਾ ਨਰ ਬਾਹਰ ਕੋ ਜਾਏ,
ਜੋ ਕੈਦ ਦਾ ਅਸੂਲ ਹੈ, ਜੇਲ੍ਹ ਖਾਨੇ ਦਾ ਜੋ ਨਿਯਮ ਹੈ ਬੰਦੀ ਖਾਨੇ ਦਾ, ਉਹ ਇਹੀ ਹੈ ਕਿ ਬਾਹਰ ਦੇ ਬੰਦੇ ਨਾ ਮਿਲਣ।
ਸੋ ਨੈ ਨਿਕ ਸੈ ਰਹਿ ਇਕ ਥਾਏ,
ਕੈਦ ਵਿਚ ਐਸੀ ਕੈਦ ਕਰੜੀ ਕੈਦ ਵਿਚ ਰੱਖੋ ਕਿ ਗੁਰੂ ਤੇਗ ਬਹਾਦਰ ਜੇਲ੍ਹ ਤੋਂ ਬਾਹਰ ਕਦੀ ਵੀ ਨਾ ਜਾ ਸਕਣ।
ਕਾਰਾ ਗ੍ਰਹਿ ਮੈਂ ਤਬ ਦੁੱਖ ਪਾਏ,
ਜਦੋਂ ਜੇਲ੍ਹ ਦਾ ਉਹਨਾਂ ਨੂੰ ਦੁੱਖ ਪਤਾ ਲੱਗੇਗਾ ਅਸਲ ਚ ਜੇਲ੍ਹ ਕੀ ਹੈ, ਫਿਰ ਪਤਾ ਲੱਗੇਗਾ।
ਮਿਲੇ ਨਾ ਕੋ ਬੈਠੇ ਮੁਰਝਾਏ,
ਜਦੋਂ ਕੋਈ ਮਿਲੇਗਾ ਹੀ ਨਹੀਂ, ਕੋਈ ਆ ਕੇ ਰਾਮ ਰਾਮ ਨਹੀਂ ਕਰੇਗਾ, ਕੋਈ ਫਤਿਹ ਨਹੀਂ ਬੁਲਾਏਗਾ, ਕੋਈ ਸੁੱਖ ਸ਼ਾਂਤ ਨਹੀਂ ਪੁੱਛੇਗਾ, ਕਿਸੇ ਨਾਲ ਦਿਲ ਦੀ ਗੱਲ ਨਹੀਂ ਕਰ ਸਕਣਗੇ, ਕੱਲੇ ਪੈ ਜਾਣਗੇ, ਕੱਲੇ ਪੈ ਕੇ ਮੁਰਝਾ ਜਾਣਗੇ। ਬੰਦਾ ਕੱਲਾ ਘੰਟਾ ਦੋ ਘੰਟਾ ਵੀ ਬਹਿਣਾ ਔਖਾ ਹੁੰਦਾ, ਜੇਲ੍ਹ ਵਿਚ ਲੰਮਾ ਸਮਾਂ ਕੱਲੇ ਰਹਿਣਗੇ, ਉਹਨਾਂ ਨੂੰ ਫਿਰ ਮਹਿਸੂਸ ਹੋਵੇਗਾ ਵੀ ਮੈਂ ਆਪਣੇ ਬੱਚਿਆਂ ਨੂੰ ਮਿਲਾਂ, ਆਪਣੇ ਪਰਿਵਾਰ ਨੂੰ ਮਿਲਾਂ, ਆਪਣੀ ਸੰਗਤ ਨੂੰ ਮਿਲਾਂ, ਮੈਂ ਇਸ ਜੇਲ੍ਹ ਚੋਂ ਨਿਕਲਾਂ ਹੁਣ, ਫਿਰ ਉਹ ਸਾਡੀਆਂ ਸ਼ਰਤਾਂ ਮੰਨਣਗੇ।
ਸਭ ਦਿਸ਼ ਤੇ ਨਿਰਾਸ਼ ਜਬ ਹੋਏ,
ਜਦੋਂ ਸਾਰਿਆਂ ਪਾਸਿਓਂ ਨਿਰਾਸ਼ ਹੋ ਜਾਣਗੇ ਵੀ ਕੋਈ ਮਿਲਦਾ ਨਹੀਂ, ਕੋਈ ਹਾਲ ਚਾਲ ਨਹੀਂ ਪੁੱਛਦਾ, ਕੋਈ ਨੇੜੇ ਨਹੀਂ ਲੱਗਦਾ, ਚੱਜ ਦੀ ਰੋਟੀ ਜੇਲ੍ਹ ਦੀ ਰੋਟੀ ਖਾਣੀ ਪੈਂਦੀ ਹੈ, ਬਾਹਰ ਦਾ ਪ੍ਰਸ਼ਾਦਾ ਨਹੀਂ ਮਿਲਦਾ, ਏਦਾਂ ਦੀ ਜਿਹੜੀਆਂ ਤੰਗੀਆਂ ਲੱਗਣਗੀਆਂ, ਫਿਰ ਗੁਰੂ ਤੇਗ ਬਹਾਦਰ ਨੂੰ ਜੇਲ੍ਹ ਦਾ ਦੁੱਖ ਪਤਾ ਲੱਗੇਗਾ।
ਕਹੋ ਤੁਮਾਰੋ ਮਾਨੈ ਸੋਏ,
ਫਿਰ ਤੁਹਾਡਾ ਕਹਿਣਾ ਮੰਨੇਗਾ। ਸੁਖ ਆਰਾਮ ਵਿਚ ਕੋਈ ਕਿਸੇ ਦਾ ਕਹਿਣਾ ਨਹੀਂ ਮੰਨਦਾ, ਹਮੇਸ਼ਾ ਦੁਖੀ ਹੋ ਕੇ ਹੀ ਸ਼ਰਤਾਂ ਮੰਨੀਆਂ ਜਾਂਦੀਆਂ ਹਨ।
ਸੁਣ ਨੌਰੰਗ ਮਨ ਰਿਸਿਓ ਕਨੇਰਾ,
ਇਹ ਸੁਣ ਕੇ ਔਰੰਗਜ਼ੇਬ ਬੜਾ ਗੁੱਸੇ ਵਿਚ ਲਾਲ ਪੀਲਾ ਹੋ ਗਿਆ।
ਕਿਸ ਕੇ ਹੁਕਮ ਕਰੇ ਪੁਰ ਫੇਰਾ,
ਔਰੰਗਜ਼ੇਬ ਹੈਰਾਨ ਹੋਇਆ, ਕਹਿੰਦਾ ਹੈ ਕੀ ਕਹਿ ਰਹੇ ਹੋ ਮੁੱਲਾ ਜੀ, ਕਿਆ ਗੁਰੂ ਤੇਗ ਬਹਾਦਰ ਦਿੱਲੀ ਸ਼ਹਿਰ ਚ ਘੁੰਮ ਫਿਰ ਰਹੇ ਨੇ ਕਿਹਦੇ ਹੁਕਮ ਨਾਲ? ਜੇਲ੍ਹ ਵਿਚੋਂ ਮੈਂ ਤਾਂ ਉਹਨਾਂ ਨੂੰ ਬਾਹਰ ਜਾਣ ਦਾ ਹੁਕਮ ਨਹੀਂ ਦਿੱਤਾ, ਉਹਨਾਂ ਨੂੰ ਕੈਦ ਕੀਤਾ ਹੈ ਤੇ ਕੋਈ ਵੀ ਕੈਦੀ ਬਿਨਾਂ ਜਮਾਨਤ ਦੇ ਜਾਂ ਬਿਨਾਂ ਸਜ਼ਾ ਪੂਰੀ ਕੀਤੇ ਜਾਂ ਬਾਦਸ਼ਾਹ ਵੱਲੋਂ ਰਿਹਾਈ ਦਾ ਹੁਕਮ ਹੋਣ ਤੋਂ ਬਿਨਾਂ ਬਾਹਰ ਨਹੀਂ ਜਾ ਸਕਦਾ, ਇਹ ਸਭ ਨੂੰ ਪਤਾ ਹੀ ਹੈ। ਐਸਾ ਕਿਵੇਂ ਹੋ ਗਿਆ ਹੈ?
ਜਮਾਦਾਰ ਕੋਲਿਓ ਬੁਲਾਏ,
ਬਾਦਸ਼ਾਹ ਕਹਿਣ ਲੱਗਾ ਹੁਣੇ ਹੀ ਤੁਸੀਂ ਜਮਾਦਾਰ ਨੂੰ ਜੋ ਜਮਾਬੰਦੀ ਕਰਦਾ ਜੇਲ ਦੀ, ਉਸ ਨੂੰ ਜੇਲ ਦੇ ਅੱਜ ਕੱਲ ਸੁਪਰਡੈਂਟ ਕਹਿੰਦੇ ਹੈ, ਜਿਹੜਾ ਜੇਲ ਦਾ ਦਰੋਗਾ, ਉਸ ਨੂੰ ਬੁਲਾਓ।
ਤਿਸ ਕੋ ਗੁਨਾ ਦਿਓ ਸਜਾਏ,
ਉਹਨੂੰ ਸਜ਼ਾ ਦਿਓ ਪਹਿਲਾਂ ਵੀ ਉਹਨੇ ਕਿਉਂ ਬਾਹਰ ਕੱਢਿਆ। ਉਹਦੀ ਡਿਊਟੀ ਹੈ, ਜਿੰਮੇਵਾਰੀ ਹੈ ਉਹਦੀ ਵੀ ਜੋ ਕੈਦੀ ਤੇਰੀ ਕੈਦ ਚ ਸੌਂਪਿਆ ਗਿਆ ਉਹਨੂੰ ਸੰਭਾਲ ਕੇ ਕੈਦ ਵਿਚ ਰੱਖ। ਬਾਹਰ ਕੱਢਣ ਦਾ ਕੀ ਕੰਮ ਹੈ? ਕਿਉਂ ਕੱਢਿਆ ਹੈ?
ਔਰ ਮੈਂ ਫਿਰ ਹੁਕਮ ਨੇ ਮੇਰੋ,
ਮੁੱਲਾ ਜੀ ਮੇਰਾ ਕੋਈ ਹੁਕਮ ਨਹੀਂ ਹੈ ਗੁਰੂ ਤੇਗ ਬਹਾਦਰ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਹੂਲਤ ਦਿੱਤੀ ਜਾਵੇ, ਕੋਈ ਛੂਟ ਦਿੱਤੀ ਜਾਵੇ, ਬਲਕਿ ਮੇਰਾ ਤਾਂ ਹੁਕਮ ਹੈ ਵੀ ਸਖ਼ਤ ਤੋਂ ਸਖ਼ਤ ਕਰੜੀ ਤੋਂ ਕਰੜੀ ਕੈਦ ਵਿਚ ਰੱਖਿਆ ਜਾਵੇ।
ਸੋ ਕੈਸੇ ਵਿਚਰਿਓ ਨਰਹੇਰੋ,
ਪਤਾ ਕਰੋ ਇਸ ਗੱਲ ਦਾ, ਇਸ ਗੱਲ ਦੀ ਤਫਤੀਸ਼ ਕਰੋ, ਪੂਰਾ ਪਤਾ ਕੱਢੋ ਵੀ ਗੁਰੂ ਤੇਗ ਬਹਾਦਰ ਜੇਲ ਤੋਂ ਬਾਹਰ ਕਿਵੇਂ ਗਏ ਹਨ।
ਚੱਲ ਆਇਓ ਤਿਸ ਪੂਛਣ ਕੀ ਨਸ,
ਹਾਂ ਉਸੇ ਵੇਲੇ ਦਰੋਗੇ ਨੂੰ ਸੱਦਿਆ ਗਿਆ। ਦਰੋਗਾ ਵਿਚਾਰਾ ਡਰਦਾ ਡਰਦਾ ਹਾਜ਼ਰ ਹੋਇਆ, ਆ ਕੇ ਉਸਨੇ ਸਲਾਮ ਕੀਤੀ। ਬਾਦਸ਼ਾਹ ਨੇ ਪੁੱਛਿਆ
ਤੈਂ ਕਿਉਂ ਵੈਰ ਨਿਕਸ ਬੇਦੀਨ,
ਦਰੋਗਾ ਕਹਿੰਦਾ ਇਹ ਬਾਦਸ਼ਾਹ ਕਹਿੰਦਾ ਇਹ ਦਰੋਗੇ ਤੂੰ ਗੁਰੂ ਤੇਗ ਬਹਾਦਰ ਨੂੰ ਜੇਲ ਤੋਂ ਕਿਉਂ ਬਾਹਰ ਨਿਕਲਣ ਦਿੱਤਾ? ਤੇਰੀ ਡਿਊਟੀ ਹੈ ਕਿ ਹਰ ਕੈਦੀ ਨੂੰ ਜਿੰਨਾ ਚਿਰ ਸਾਡਾ ਹੁਕਮ ਨਹੀਂ ਜੇਲ ਵਿਚ ਰੱਖਿਆ ਜਾਵੇ, ਬਾਹਰ ਨਾ ਕੱਢਿਆ ਜਾਵੇ। ਤੂੰ ਇਹ ਗੁਸਤਾਖੀ ਕਿਵੇਂ ਕੀਤੀ ਹੈ? ਹੁਕਮ ਅਦੂਲੀ ਕਿਵੇਂ ਕੀਤੀ ਹੈ?
ਹੁਕਮ ਦਿਓ ਤੁਝ ਕਰ ਤਕਰਾਈ,
ਸਾਡਾ ਹੁਕਮ ਤਾਂ ਤੇਰੇ ਵਾਸਤੇ ਤੈਨੂੰ ਦਿੱਤਾ ਹੋਇਆ ਵੀ ਤੂੰ ਤਕੜਾਈ ਕਰਕੇ ਰੱਖਣੀ, ਇੰਨੀ ਸਖਤੀ ਕਰਨੀ ਹੈ। ਗੁਰੂ ਤੇਗ ਬਹਾਦਰ ਤੰਗ ਆ ਕੇ ਛੇਤੀ ਤੋਂ ਛੇਤੀ ਇਸਲਾਮ ਨੂੰ ਕਬੂਲ ਕਰ ਲੈਣ।
ਕੋਠਨ ਅੰਦਰ ਰਾਖ ਟਿਕਾਈ,
ਤੈਨੂੰ ਇਹ ਕਿਹਾ ਗਿਆ ਹੈ ਕਿ ਨੌਵੇਂ ਪਾਤਸ਼ਾਹ ਨੂੰ ਕੋਠਿਆਂ ਦੇ ਅੰਦਰ ਤਾਲੇ ਲਾ ਕੇ ਸਖ਼ਤ ਤੋਂ ਸਖ਼ਤ ਪਿੰਜਰਿਆਂ ਵਿਚ ਬੰਦ ਕੀਤਾ ਜਾਵੇ, ਕਿਤੇ ਵੀ ਉਹਨਾਂ ਨੂੰ ਘੁੰਮਣ ਫਿਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।
ਵਾਯੂ ਲਗਨ ਨਾ ਦਿਓ ਵਹਿਰ ਕੇ,
ਅਸੀਂ ਤਾਂ ਇਹ ਵੀ ਹੁਕਮ ਦਿੱਤਾ ਕਿ ਬਾਹਰ ਦੀ ਹਵਾ ਵੀ ਨਾ ਲੱਗਣ ਦਿੱਤੀ, ਗੁਰੂ ਤੇਗ ਬਹਾਦਰ ਨੂੰ ਬਾਹਰ ਦੀ ਹਵਾ ਵੀ ਨਾ ਲੱਗੇ। ਹਾਲਾਂਕਿ ਹਵਾ ਰੋਕਣੀ ਔਖੀ ਹੈ ਪਰ ਹਵਾ ਵੀ ਰੋਕੀ ਜਾਵੇ। ਕਹਿਣ ਦਾ ਮਤਲਬ ਹੈ ਵੀ ਕੋਈ ਬੰਦਾ ਕੋਈ ਪਰਿੰਦਾ ਵੀ ਉਹਨਾਂ ਦੇ ਨੇੜੇ ਪਰ ਨਾ ਮਾਰ ਸਕੇ, ਕੋਈ ਬਾਹਰ ਦਾ ਬੰਦਾ ਉਹਨਾਂ ਦੀ ਖਬਰ ਬਾਹਰ ਨਾ ਅੰਦਰੋਂ ਬਾਹਰ ਬਾਹਰੋਂ ਅੰਦਰ ਨਾ ਕਰ ਸਕੇ। ਜੇ ਕੋਈ ਬੰਦਾ ਬਾਹਰੋਂ ਆ ਕੇ ਮਿਲ ਕੇ ਅੰਦਰ ਦੀ ਖਬਰ ਬਾਹਰ ਲੈ ਗਿਆ ਤਾਂ ਵੀ ਮਾੜੀ ਗੱਲ ਹੈ, ਜੇ ਕੋਈ ਬਾਹਰ ਦੀ ਖਬਰ ਗੁਰੂ ਨੂੰ ਮਿਲ ਗਈ ਤਾਂ ਵੀ ਮਾੜੀ ਗੱਲ ਹੈ। ਇਸ ਕਰਕੇ ਅਸੀਂ ਤਾਂ ਤੁਹਾਨੂੰ ਸਖ਼ਤ ਹੁਕਮ ਦਿੱਤੇ ਹੋਏ ਨੇ,
ਕਠਨ ਸਥਾਨ ਰਾਖ ਦ੍ਰਿੜ ਕਰਕੇ,
ਕਠਨ ਔਖੀ ਥਾਂ ਤੇ ਪੱਕੇ ਪਹਿਰੇ ਲਾ ਕੇ ਰੱਖਣਾ ਹੈ।
ਜਮਾਦਾਰ ਨੇ ਸੁਨਤ ਬਖਾਨਾ,
ਇਹ ਸੁਣ ਕੇ ਜਮਾਬੰਦੀ ਕਰਨ ਵਾਲਾ ਜੇਲ ਵਿਚ ਕੈਦ ਰੱਖਣ ਵਾਲਾ ਜਿਹੜਾ ਦਰੋਗਾ ਸੀ ਉਹ ਕਹਿਣ ਲੱਗਾ
ਬੈਠੇ ਰਹੇ ਏਕ ਹੀ ਥਾਨਾ,
ਇਹ ਬਾਦਸ਼ਾਹ ਸਲਾਮ ਗੁਰੂ ਤੇਗ ਬਹਾਦਰ ਤਾਂ ਬਿਲਕੁਲ ਬਾਹਰ ਨਹੀਂ ਜਾਂਦੇ, ਉਹ ਤਾਂ ਮੈਂ ਹਰ ਵੇਲੇ ਉਹਨਾਂ ਤੇ ਨਿਗਾਹ ਰੱਖਦਾ ਹਾਂ, ਮੇਰੇ ਬੰਦੇ ਨਿਗਾਹ ਰੱਖਦੇ ਹਨ, ਉਹ ਇੱਕ ਚੌਂਕੜੇ ਵਿਚ ਚੌਵੀ ਚੌਵੀ ਘੰਟੇ ਬੈਠੇ ਰਹਿੰਦੇ ਹਨ। ਬੈਠੇ ਰਹ ਇੱਕ ਹੀ ਥਾਨ, ਇੱਕੋ ਥਾਂ ਤੇ ਚੌਂਕੜੀ ਮਾਰ ਕੇ ਬੈਠੇ ਰਹਿੰਦੇ ਨੇ, ਉਹ ਤਾਂ ਆਪਣਾ ਗੋਡਾ ਵੀ ਨਹੀਂ ਹਿਲਾਉਂਦੇ, ਉਹ ਤਾਂ ਅੱਖ ਵੀ ਨਹੀਂ ਭਲਕ ਝਮਕਦੇ। ਅਟਲ ਅਡਿਗ ਸਮਾਧੀ, ਅਹਿਲ ਸਮਾਧੀ ਹੈ ਉਹਨਾਂ ਦੀ। ਹਾਂਜੀ,
ਮੈਂ ਅੰਤਰ ਤੇ ਵੈਰ ਨਿਕਾਸੋ,
ਤੇ ਉਹਨਾਂ ਨੂੰ ਕਦੀ ਵੀ ਮੈਂ ਜੇਲ ਤੋਂ ਬਾਹਰ ਕੱਢਣ ਦਾ ਖਿਆਲ ਵੀ ਨਹੀਂ ਲਿਆ ਸਕਦਾ ਆਪਣੇ ਮਨ ਵਿਚ, ਮੈਂ ਵੀ ਤਾਂ ਆਪ ਦੇ ਹੁਕਮ ਚ ਬੱਧਾ ਹੋਇਆ ਹਾਂ।
ਜਾਨ ਕਾਂ ਪੁਰ ਕੇਰ ਆਵਾਸੋ,
ਹੈਰਾਨ ਹੋ ਰਿਹਾ ਤੁਹਾਨੂੰ ਕਿਸ ਨੇ ਕਹਿ ਦਿੱਤਾ ਹੈ ਕਿ ਗੁਰੂ ਜੀ ਜੇਲ ਤੋਂ ਬਾਹਰ ਜਾਂਦੇ ਨੇ? ਇਹ ਤਾਂ ਮਹਾਰਾਜ ਬੜੀ ਵੱਡੀ ਝੂਠ ਦੀ ਗੱਲ ਹੈ। ਇਹ ਤਾਂ ਬੜੀ ਅਸੰਭਵ ਬਾਤ ਹੈ, ਨਾਮੁਮਕਿਨ ਗੱਲ ਹੈ, ਹੋ ਹੀ ਨਹੀਂ ਸਕਦੀ ਏ। ਹਾਂਜੀ,
ਕੱਟ ਕੋ ਕਸ ਕੇ ਏਕ ਸਿਪਾਹੀ,
ਉਹਨਾਂ ਦੇ ਸਿਰ ਤੇ ਹਰ ਵੇਲੇ ਕਮਰ ਕਸਾ ਕਰਕੇ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਨੰਗੀ ਤਲਵਾਰ ਮੋਢੇ ਤਰ ਕੇ ਇੱਕ ਸਿਪਾਹੀ ਸਿਰ ਤੇ ਖੜਾ ਰਹਿੰਦਾ। ਇਹਨਾਂ ਨੂੰ ਇਹ ਵੀ ਡਰ ਸੀ ਨਾ ਕਿ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਕਤੀ ਨਾਲ ਉੱਡ ਨਾ ਜਾਣ, ਤੇ ਹੁਕਮ ਸੀ ਵੀ ਜੇ ਉੱਡਣ ਲੱਗਣ ਤਾਂ ਗਰਦਨ ਉਤਾਰ ਦੇਣਾ, ਮਾਰ ਦੇਣਾ। ਪਰ ਸੱਚੇ ਪਾਤਸ਼ਾਹ ਨੇ ਕਿੱਥੇ ਜਾਣਾ ਸੀ, ਮਹਾਰਾਜ ਤਾਂ ਅਡੋਲ ਬੈਠੇ ਸਨ। ਦਰੋਗਾ ਦੱਸ ਰਿਹਾ ਹੈ ਨੰਗੀ ਤੇਗ ਲੈ ਕੇ ਹਰ ਵੇਲੇ ਸਿਪਾਹੀ ਸਿਰ ਦੇ ਉੱਤੇ ਖੜਾ ਰਹਿੰਦਾ ਹੈ।
ਗਾਡੋ ਠਾਂਡੋ ਰਹਿ ਤਿੰਨ ਪਾਈ,
ਪੱਕੇ ਮਜ਼ਬੂਤ ਪਹਿਰੇ ਲੱਗੇ ਰਹਿੰਦੇ ਹਨ ਹਰ ਵੇਲੇ।
ਆਠੋ ਜਾਮ ਖਰੋ ਇੱਕ ਰਹਿ,
ਅੱਠੇ ਪੈਰ, ਇਹ ਨੀ ਵੀ ਇੱਕ ਦੋ ਘੰਟੇ ਚਾਰ ਘੰਟੇ ਪਹਿਰਾ ਰਹਿੰਦਾ, ਬਾਈ ਚੌਵੀ ਘੰਟੇ ਅੱਠੇ ਪੈਰ, ਦਿਨ ਰਾਤ ਡਿਊਟੀ ਬਦਲ ਬਦਲ ਕੇ ਚਾਰ ਚਾਰ ਛੇ ਛੇ ਅੱਠ ਅੱਠ ਘੰਟੇ ਸਿਪਾਹੀ ਜਿਹੜੇ ਨੇ ਉਹ ਪਹਿਰਾ ਦਿੰਦੇ ਨੇ।
ਤਾਰੇ ਨਾ ਥਲ ਤੇ ਦ੍ਰਿਸ਼ਟ ਸੋਲੈ,
ਔਰ ਜਿਹੜੇ ਪਹਿਰੇਦਾਰ ਖੜੇ ਕੀਤੇ ਜਾਂਦੇ ਉਹ ਵੀ ਬੜੇ ਸੂਰਬੀਰ, ਬੜੇ ਸਾਵਧਾਨ, ਬੜੇ ਸੁਚੇਤ ਬੰਦਿਆਂ ਦੀ ਡਿਊਟੀ ਲਾਈ ਹੋਈ ਹੈ। ਉਹ ਅੱਖ ਨੀ ਝਮਕਦੇ, ਉਹ ਰਾਤ ਨੂੰ ਗੁਰੂ ਤੇਗ ਬਹਾਦਰ ਤੇ ਨਿਗਾਹ ਰੱਖਦੇ ਆ, ਦਿਨੇ ਵੀ ਨਿਗਾਹ ਰੱਖਦੇ ਆ। ਮੈਨੂੰ ਹਰ ਵੇਲੇ ਦੀ ਰਿਪੋਰਟ ਮਿਲਦੀ ਹੈ, ਮਿੰਟ ਮਿੰਟ ਚ ਮੈਂ ਵੀ ਪਤਾ ਰੱਖਦਾ ਹਾਂ ਵੀ ਕਿ ਗੁਰੂ ਤੇਗ ਬਹਾਦਰ ਨੇ ਲੱਕ ਸਿੱਧੀ ਕੀਤੀ ਹੈ ਕਿ ਨਹੀਂ। ਪਰ ਮੇਰੇ ਸਿਪਾਹੀ ਦੱਸਦੇ ਨੇ ਕਿ ਕੀ ਦਿਨ ਤੇ ਕੀ ਰਾਤ ਗੁਰੂ ਤੇਗ ਬਹਾਦਰ ਚੌਂਕੜੇ ਚ ਰਹਿੰਦੇ ਨੇ।
ਸੁਨਤ ਮੁਲਾ ਨੇ ਕੀਨ ਉਚਾਰਾ,
ਇਹ ਸੁਣ ਕੇ ਮੁਲਾਣਾ ਕੋਲ ਖੜਾ ਸੀ, ਉਹ ਕਹਿਣ ਲੱਗਾ
ਮੈਂ ਸਿੱਖ ਕੇ ਤਾਰੇ ਆਪ ਨਿਹਾਰਾ।
ਕਹਿਣ ਲੱਗਾ ਦਰੋਗੇ, ਤੂੰ ਕਹਿੰਦਾ ਗੁਰੂ ਤੇਗ ਬਹਾਦਰ ਜੇਲ੍ਹ ਤੋਂ ਬਾਹਰ ਨਹੀਂ ਜਾਂਦੇ, ਮੈਂ ਅੱਜ ਆਪਣੀਆਂ ਇਹਨਾਂ ਅੱਖਾਂ ਨਾਲ ਗੁਰੂ ਤੇਗ ਬਹਾਦਰ ਨੂੰ ਆਪਣੇ ਸਿੱਖਾਂ ਦੇ ਘਰ ਪ੍ਰਸ਼ਾਦਾ ਛਕਦਿਆਂ ਵੇਖਿਆ ਹੈ।
ਇਹ ਮੁਕਰੇ ਸਭ ਇਨਕੇ ਮਾਈ,
ਪਰ ਬਾਦਸ਼ਾਹ ਵੱਲ ਮੂੰਹ ਕਰਕੇ ਮੁਲਾਣਾ ਕਹਿੰਦਾ ਜੀ ਇਹ ਦਰੋਗੇ ਇਹਦੇ ਬੰਦੇ ਮੁਕਰ ਰਹੇ ਹਨ, ਇਹਨਾਂ ਦਾ ਮੁਕਰ ਨਹੀਂ ਹੈ, ਇਹ ਝੂਠੇ ਹਨ, ਇਹ ਰਿਸ਼ਵਤ ਲੈ ਕੇ ਗੁਰੂ ਤੇਗ ਬਹਾਦਰ ਦੇ ਸਿੱਖਾਂ ਨੂੰ ਪੈਸੇ ਲੈ ਕੇ ਗੁਰੂ ਤੇਗ ਬਹਾਦਰ ਨੂੰ ਜੇਲ੍ਹ ਤੋਂ ਬਾਹਰ ਕੱਢਦੇ ਨੇ।
ਪੁਨ ਪਿਖ ਕੋ ਸ਼ਾਹ ਕੇ ਪਾਈ,
ਔਰ ਮੈਂ ਆਪਣੀ ਰਿਪੋਰਟ ਤੁਹਾਨੂੰ ਫਿਰ ਵੀ ਦਿਆਂਗਾ, ਜਦੋਂ ਵੀ ਦੇਖਾਂਗਾ ਆਪ ਨੂੰ ਦੱਸਾਂਗਾ।
ਅਬ ਤੋ ਕਈ ਨਮਾਨ ਹੈ ਮੇਰੀ,
ਇਹ ਬਾਦਸ਼ਾਹ ਹੁਣ ਤਾਂ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਕਿਉਂਕਿ ਇਹ ਮੁਕਰ ਰਹੇ ਨੇ।
ਸਾਚੀ ਲਖੋਂ ਬਿਲੋਚਨ ਹੇਰੀ,
ਪਰ ਜਦੋਂ ਇਹ ਗੱਲ ਤੁਸੀਂ ਆਪ ਆਪਣੀ ਅੱਖਾਂ ਨਾਲ ਵੇਖੋਗੇ ਫਿਰ ਸੱਚੀ ਮੰਨੋਗੇ।
ਇਤਨ ਪ੍ਰਸੰਗ ਹੋਏ ਹਟ ਰਹੇ ਹੋ,
ਇਸ ਤਰ੍ਹਾਂ ਇਹ ਗੱਲ ਹੋ ਕੇ ਹਟ ਗਈ, ਕੁਝ ਸਮੇਂ ਲਈ ਠੰਡੀ ਪੈ ਗਈ।
ਉਪਾਲੰਬ ਤਿਸ ਕੋ ਬਹੁ ਕਹਿਓ,
ਫਿਰ ਵੀ ਮੁਲਾਣੇ ਨੇ ਉਸ ਮੁਲਾਣੇ ਨੂੰ ਉਸ ਦਰੋਗੇ ਨੂੰ ਕਾਫੀ ਕੁਝ ਕਿਹਾ।
ਜਮਾਦਾਰ ਸੁਣ ਕੇ ਚੱਲ ਆਇਓ,
ਦਰੋਗਾ ਵਿਚਾਰਾ ਬੜਾ ਹੈਰਾਨ ਜਿਹਾ ਹੋਇਆ ਵੀ ਅੱਜ ਮੁਲਾਣੇ ਨੂੰ ਲੱਗਦਾ ਕੋਈ ਦਿਮਾਗ ਖਰਾਬ ਹੋ ਗਿਆ ਇਹਦਾ, ਵੀ ਇਹ ਮੇਰੇ ਤੇ ਸ਼ਿਕਾਇਤ ਕਰ ਰਿਹਾ, ਪਤਾ ਨੀ ਇਹਦੇ ਨਾਲ ਮੇਰੀ ਕੀ ਦੁਸ਼ਮਣੀ ਹੈ, ਕੀ ਇਹਨੇ ਭੰਗ ਪੀ ਲਈ ਹੈ, ਵੀ ਇਹ ਅਬਾ ਤਬਾ ਬੋਲੀ ਜਾਂਦਾ ਮੈਨੂੰ। ਮੈਂ ਜਾਣਦਾ ਵੀ ਸਾਡੀ ਜੇਲ੍ਹ ਚੋਂ ਗੁਰੂ ਤੇਗ ਬਹਾਦਰ ਨੇ ਕਦੀ ਗੋਡਾ ਵੀ ਨੀ ਹਿਲਾਇਆ, ਤੇ ਬਾਹਰ ਕੀ ਜਾਣਗੇ, ਉਹਦਾ ਚੌਂਕੜੇ ਜੀ ਬੈਠੇ ਰਹਿੰਦੇ ਆ। ਵਿਚਾਰਾ ਦਰੋਗਾ ਵਾਪਸ ਆ ਗਿਆ,
ਹਿੱਤ ਤਕਰਾਈ ਸਭਨ ਸੁਣਾਇਓ,
ਫਿਰ ਉਸ ਦਰੋਗੇ ਨੇ ਆਪਣੇ ਜਿੰਨੇ ਵੀ ਮੁਤਹਿਤ ਸਿਪਾਹੀ ਸਨ ਉਹਦੇ ਤੋਂ ਜੂਨੀਅਰ ਸਨ, ਉਹਨਾਂ ਸਾਰਿਆਂ ਦੀ ਮੀਟਿੰਗ ਸੱਦੀ। ਜੇਲ੍ਹ ਦੇ ਜਿੰਨੇ ਵੀ ਛੋਟੇ ਮੋਟੇ ਕਰਮਚਾਰੀ ਸਨ ਸਾਰਿਆਂ ਨੂੰ ਇਕੱਠੇ ਕਰਕੇ ਕਹਿਣ ਲੱਗਾ, ਦੇਖੋ ਵੀ ਆਪਣੇ ਤੇ ਸ਼ਿਕਾਇਤਾਂ ਹੋਣ ਲੱਗ ਪਈਆਂ, ਬਾਦਸ਼ਾਹ ਵੱਲੋਂ ਆਪਾਂ ਨੂੰ ਸਜ਼ਾ ਵੀ ਮਿਲ ਸਕਦੀ ਹੈ, ਨੌਕਰੀ ਵੀ ਜਾ ਸਕਦੀ ਹੈ, ਜਾਨ ਨੂੰ ਵੀ ਖਤਰਾ ਹੋ ਸਕਦਾ, ਕਿਤੇ ਕੋਈ ਆਪਣੇ ਨਾਲ ਸਾਜਿਸ਼ ਨਾ ਹੋ ਜਾਵੇ, ਖਿਆਲ ਰੱਖਿਆ ਜੇ। ਇਹ ਜਿਹੜਾ ਗੁਰੂ ਹਿੰਦੂਆਂ ਦਾ ਪਕੜ ਕੇ ਲਿਆਂਦਾ ਹੈ ਇਹਨਾਂ ਉੱਤੇ ਪੂਰੀ ਨਿਗਾਹ ਰੱਖਿਆ ਜੇ, ਇਹਨਾਂ ਉੱਤੇ ਪੂਰੀ ਪਾਬੰਦੀ ਰੱਖਿਆ ਜੇ ਕਿਤੇ ਉੱਠ ਕੇ ਕਿਤੇ ਚਲੇ ਨਾ ਜਾਣ।
ਕਰੀ ਗੁਰੂ ਟਿਗ ਬਹੁ ਤਕਰਾਈ,
ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਆਲੇ ਦੁਆਲੇ ਸਖਤ ਤੋਂ ਸਖਤ ਪਹਿਰਾ ਕਰ ਦਿਓ।
ਸੋ ਦਿਨ ਬੀਤਿਓ ਨਿਸ਼ਾ ਬਿਤਾਈ,
ਉਹ ਦਿਨ ਵੀ ਬੀਤਾ ਔਰ ਸਾਧ ਸੰਗਤ ਦੀ ਰਾਤ ਬੀਤੀ ਹੈ।
ਭਾਈ ਪੋਰ ਸਿੱਖ ਕੀਨ ਪ੍ਰਸ਼ਾਦ,
ਅਗਲੇ ਦਿਨ ਫੇਰ ਇੱਕ ਸਿੱਖ ਨੇ ਲਿਆਉਂਦਾ ਦਿੱਤਾ ਹੋਇਆ ਸੀ। ਉਹਨੇ ਵੀ ਆਖਿਆ ਸੀ ਮਹਾਰਾਜ ਕੱਲ ਨੂੰ ਮੇਰੇ ਘਰ ਗਰੀਬ ਦੇ ਵੀ ਆਇਆ ਜੇ, ਪ੍ਰਸ਼ਾਦਾ ਮੇਰੇ ਘਰ ਛਕਿਆ ਜੇ। ਅਗਲੇ ਦਿਨ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਦੇ ਘਰ ਜਾਣਾ ਸੀ।
ਗੁਰ ਘਰ ਆਏ ਤਾਰੇ ਐਲਾਦ,
ਸਿੱਖ ਨੇ ਜਦੋਂ ਲੰਗਰ ਤਿਆਰ ਕਰ ਲਿਆ, ਘਰ ਚ ਪੋਚਾ ਮਾਰ ਕੇ ਸਫਾਈ ਕਰਕੇ ਸੱਚੇ ਪਾਤਸ਼ਾਹ ਜੀ ਦਾ ਆਸਣ ਲਾਇਆ, ਧੂਪ ਬੱਤੀ ਕੀਤੀ, ਪ੍ਰਸ਼ਾਦਾ ਲੰਗਰ ਤਿਆਰ ਹੋਇਆ, ਸਾਰੇ ਸ਼ਰਧਾ ਨਾਲ ਵਾਹਿਗੁਰੂ 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 ਜਪਦੇ ਘਰ ਦੇ ਸਾਰੇ ਜੀ ਉਡੀਕ ਰਹੇ ਸਨ। ਪ੍ਰਸ਼ਾਦੇ ਤਿਆਰ ਹੋਣ ਤੇ ਐਨ ਮੌਕੇ ਤੇ ਦੀਨ ਦੁਨੀਆਂ ਦੇ ਮਾਲਕ ਸੱਚੇ ਪਾਤਸ਼ਾਹ ਉਹਦੇ ਘਰ ਵੀ ਆ ਗਏ।
ਪਾਤ ਪਾਤ ਕੇ ਭੋਜਨ ਕਰੇ,
ਚੌਂਕੀ ਤੇ ਬੈਠ ਗਏ। ਸਿੱਖ ਨੇ ਹੱਥ ਧੋਆ ਕੇ ਚਰਨ ਧੋ ਕੇ ਪੀਤੇ, ਚਰਨਾਮ੍ਰਿਤ ਮੂੰਹ ਚ ਪਾਇਆ ਸਹਿਤ ਪਰਿਵਾਰ ਦੇ, ਫਿਰ ਗਰੀਬ ਨਵਾਜ ਨੂੰ ਪ੍ਰਸ਼ਾਦਾ ਪਰੋਸਿਆ, ਸਾਰੇ ਪਰਿਵਾਰ ਨੇ ਸੇਵਾ ਕੀਤੀ, ਮਹਾਰਾਜ ਨੇ ਲੰਗਰ ਛਕਿਆ।
ਪ੍ਰਵਸ਼ਨ ਲੱਗੇ ਸਿੱਖ ਘਰ ਜਾਬੋ,
ਜਦੋਂ ਮਹਾਰਾਜ ਸਿੱਖਾਂ ਦੇ ਹੱਥੋਂ ਪ੍ਰਸ਼ਾਦਾ ਛਕਣ ਲੱਗੇ,
ਪਿੱਛੇ ਮੁਲਾਣੇ ਕੇ ਨਰ ਤਬੋ,
ਮੁਲਾਣੇ ਨੇ ਬੰਦੇ ਛੱਡੇ ਹੋਏ ਸੀਗੇ, ਉਹਨਾਂ ਨੇ ਗੁਪਤਚਰ CID ਵਾਲੇ ਉਹ ਕੰਧਾਂ ਨਾਲ ਲੱਗੇ ਵੇਖ ਰਹੇ ਸੀ ਕੌਣ ਆਉਂਦਾ ਇਹਨਾਂ ਦੇ ਘਰ, ਕਿਉਂਕਿ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਇਸ ਬੰਦੇ ਦੇ ਕੱਲ ਆਉਣ ਦਾ ਮਹਾਰਾਜ ਨੇ ਵਾਅਦਾ ਕੀਤਾ ਕਿ ਤੇਰੇ ਘਰ ਆਵਾਂਗੇ। ਉਧਰੋਂ ਸਿੱਖ ਦੇ ਘਰ ਤਿਆਰੀਆਂ ਹੋ ਰਹੀਆਂ ਸੀ ਪ੍ਰਸ਼ਾਦੇ ਦੀਆਂ, CID ਵਾਲੇ ਕੰਧਾਂ ਨਾਲ ਲੱਗੇ ਸੀ ਦੇਖ ਰਹੇ ਸੀ। ਜਦੋਂ ਮਹਾਰਾਜ ਆਏ ਗਲੀ ਵਿਚ, ਉਹਦੇ ਘਰ ਵੜੇ, ਉਹਨਾਂ ਬੰਦਿਆਂ ਨੇ ਦੇਖ ਲਿਆ।
ਉਰ ਕੀ ਗਰੀ ਗਰੀ ਕੇ ਮਾਏ,
ਦਿੱਲੀ ਸ਼ਹਿਰ ਦੀ ਗਲੀ ਗਲੀ ਵਿਚ CID ਫਿਰਦੀ ਸੀ, ਬਹੁਤ ਸਖਤ ਪਹਿਰਾ ਸੀ।
ਫਿਰ ਨਿਹਾਰਤ ਜਿੱਤ ਕਿਤ ਜਾਏ,
ਜਦੋਂ ਮਹਾਰਾਜ ਜਾਂਦੇ ਆਉਂਦੇ ਉਹ ਵੇਖਦੇ ਸਨ ਬੰਦੇ CID ਵਾਲੇ,
ਨਾਰ ਪਿਕ ਗਮਨੇ ਉਹ ਨਿਕਟ ਮੁਲਾਣੇ,
ਉਹ ਬੰਦਾ ਜਿਹੜਾ ਮੁਲਾਣੇ ਨੇ ਛੱਡਿਆ ਹੋਇਆ ਸੀ ਦੌੜ ਕੇ ਗਿਆ ਮੁਲਾਣੇ ਨੂੰ ਖਬਰ ਕਰਨ ਵਾਸਤੇ।
ਮੈਂ ਹੇਰੇ ਸਿੱਖ ਘਰ ਪ੍ਰਵੇਸ਼ਾਂ ਨੇ,
ਉਹਨੇ ਕਿਹਾ ਮੁੱਲਾ ਜੀ ਮੈਂ ਦੇਖੇ ਨੇ ਗੁਰੂ ਤੇਗ ਬਹਾਦਰ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਆ ਗਏ ਨੇ।
ਸੁਣ ਨੋ ਰੰਗ ਟਿਗ ਪਹੁੰਚੇ ਉਤਾਈ,
ਮੁਲਾਣਾ ਫੇਰ ਦੌੜ ਕੇ ਬਾਦਸ਼ਾਹ ਨੂੰ ਖਬਰ ਕਰਨ ਗਿਆ।
ਨਰ ਪੱਟ ਆਪ ਲਿਓ ਦਿਖ ਰਾਈ,
ਲੋ ਬਾਦਸ਼ਾਹ ਹੁਣ ਰੰਗੇ ਹੱਥੀ ਪਕੜੋ, ਮੌਕਾ ਫੜੋ, ਮੌਕਾ ਵੇਖੋ, ਤੁਸੀਂ ਜੇਲ ਵਿਚ ਬੰਦਾ ਭੇਜੋ। ਇਸ ਵੇਲੇ ਗੁਰੂ ਤੇਗ ਬਹਾਦਰ ਜੇਲ ਤੋਂ ਬਾਹਰ ਹੈ, ਇਸ ਟਾਈਮ ਤੇ ਗੁਰੂ ਜੇਲ ਵਿਚ ਨਹੀਂ ਹੈ, ਫਲਾਣੀ ਗਲੀ ਫਲਾਣੇ ਘਰ ਵਿਚ ਫਲਾਣੇ ਸਿੱਖ ਦੇ ਘਰ ਪ੍ਰਸ਼ਾਦਾ ਛਕ ਰਹੇ ਨੇ।
ਕਰਨ ਆਰ ਗਏ ਸਿੱਖ ਘਰ ਮੈਂ,
ਸਿੱਖ ਦੇ ਘਰ ਪ੍ਰਸ਼ਾਦਾ ਛਕਣ ਗਏ ਨੇ।
ਸੱਚ ਤੇ ਝੂਠ ਲਿਓ ਲੱਖ ਉਰ ਮੈਂ,
ਕੱਲ ਦਾ ਮੇਰੀ ਗੱਲ ਤੇ ਤਬਾਰ ਨਹੀਂ ਸੀ ਕੀਤਾ, ਲੋ ਹੁਣ ਮੌਕਾ ਵੇਖੋ, ਜਾ ਕੇ ਸੱਚ ਝੂਠ ਦਾ ਨਿਰਣਾ ਕਰ ਲੋ।
ਸ਼ਾਤਬੇ ਭੇਜੇ ਨਰ ਦੋਰੇ,
ਬਾਦਸ਼ਾਹ ਨੇ ਆਪਣੇ ਖਾਸ ਮੁਸਾਹਿਬ ਖਾਸ ਬੰਦੇ ਜਿਨ੍ਹਾਂ ਦਾ ਬਾਦਸ਼ਾਹ ਨੂੰ ਪੱਕਾ ਇਤਬਾਰ ਸੀ ਵੀ ਇਹ ਮੇਰੇ ਅੱਗੇ ਝੂਠ ਨਹੀਂ ਬੋਲਣਗੇ, ਸਹੀ ਰਿਪੋਰਟ ਦੇਣਗੇ, ਉਹ ਆਪਣੇ ਖਾਸ ਬੰਦੇ ਭੇਜ ਦਿੱਤੇ।
ਜਿਸ ਆਵਾਸ ਕੈ ਪ੍ਰਵਸ਼ੇ ਪੋਰੇ,
ਜਿਹੜੇ ਘਰ ਦੇ ਵਿਚ ਗੁਰੂ ਸਾਹਿਬ ਵੜੇ ਸਨ ਪ੍ਰਸ਼ਾਦਾ ਛਕਣ, ਉਧਰ ਵੀ ਬੰਦੇ ਭੇਜੇ।
ਕਰੇ ਬਿਲੋਕਨ ਬੈਠ ਬਿਰਾਜੇ,
ਉਹਨਾਂ ਬੰਦਿਆਂ ਨੇ ਜਾ ਕੇ ਤੱਕਿਆ, ਮਹਾਰਾਜ ਉਸ ਸਿੱਖ ਦੇ ਘਰ ਚੌਂਕੀ ਤੇ ਬੈਠੇ ਹੋਏ ਨੇ, ਸਾਹਮਣੇ ਥਾਲ ਰੱਖਿਆ ਪ੍ਰਸ਼ਾਦਾ ਛਕ ਰਹੇ ਨੇ, ਸਿੱਖ ਪੱਖਾ ਚੱਲ ਰਿਹਾ ਹੈ, ਸਿੱਖ ਦੀ ਘਰਵਾਲੀ ਸਿੱਖ ਸੇਵਾ ਕਰ ਰਹੀ ਹੈ, ਸਾਰਾ ਪਰਿਵਾਰ ਹੱਥ ਜੋੜ ਕੇ ਖੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਉਹਨਾਂ ਸਿਪਾਹੀਆਂ ਨੂੰ, ਉਹਨਾਂ CID ਵਾਲਿਆਂ ਨੂੰ, ਗੁਪਤਚਰਾਂ ਨੂੰ ਹੋਏ ਹਨ।
ਮੁਖ ਪਰ ਸਨ ਪਿਖ ਕਲ ਮਲ ਪਾਜੇ,
ਐਸਾ ਸੁੰਦਰ ਸਰੂਪ ਹੈ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਵੀ ਪਾਪੀ ਤੋਂ ਪਾਪੀ ਬੰਦਾ ਵੀ ਜਦੋਂ ਦਰਸ਼ਨ ਕਰਦਾ, ਦਰਸ਼ਨ ਕਰਨ ਵੇਲੇ ਤਾਂ ਮਨ ਸ਼ਾਂਤ ਹੋ ਜਾਂਦਾ, ਆਖੋ ਸ੍ਰੀ ਵਾਹਿਗੁਰੂ। ਮਹਾਂਪੁਰਸ਼ਾਂ ਦੀ ਨਿਸ਼ਾਨੀ ਹੈ ਸਾਧ ਸੰਗਤ ਜੀ। ਪਾਪੀ ਬੰਦਾ ਦੁਸ਼ਮਣ ਵੀ ਵੈਰ ਭਾਵਨਾ ਨਾਲ ਵੀ ਹੋਵੇ, ਭਾਵੇਂ ਵੇਖਣ ਵੇਲੇ ਤਾਂ ਠੰਡ ਉਹਨੂੰ ਵੀ ਪੈਂਦੀ ਹੈ। ਇਹ ਹੈ ਮਹਾਂਪੁਰਸ਼ ਦੀ ਨਿਸ਼ਾਨੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਕੇ ਪਾਪ ਨੱਸ ਜਾਂਦੇ ਹੈ, ਕਲਮਰ ਨਾਸੇ, ਸਾਰੇ ਪਾਪਾਂ ਦੀ ਨਿਰਵਿਰਤੀ ਹੋ ਜਾਂਦੀ ਹੈ। ਹਾਂਜੀ,
ਪਿਖਤ ਸ਼ਾਹ ਕੋ ਜਾਏ ਸੁਨਾਇਓ,
ਜਾ ਕਰਕੇ ਉਹਨਾਂ ਗੁਪਤਚਰਾਂ ਨੇ, CID ਵਾਲਿਆਂ ਨੇ ਬਾਦਸ਼ਾਹ ਨੂੰ ਦੱਸਿਆ,
ਤਤ ਛਿਨ ਜਮਾਦਾਰ ਬੁਲਵਾਯੋ,
ਉਧਰੋਂ ਜਮਾਦਾਰ ਨੂੰ ਬਾਦਸ਼ਾਹ ਨੇ ਸੱਦ ਲਿਆ, ਲਾਓ ਵੀ ਜੇਲ ਦੇ ਦਰੋਗੇ ਨੂੰ ਫੜ ਕੇ ਲਿਆਓ ਫਟਾਫਟ। ਉਸੇ ਵੇਲੇ ਬਾਦਸ਼ਾਹ ਅੱਗ ਭਬੂਲਾ ਹੋ ਗਿਆ, ਅੱਖਾਂ ਚ ਖੂਨ ਉਤਰਿਆ ਰੰਗ ਜੇਬ ਦੇ, ਕਹਿੰਦਾ ਕੱਲ ਮੇਰੇ ਸਾਹਮਣੇ ਝੂਠੀਆਂ ਗੱਲਾਂ ਕਹਿੰਦਾ ਸੀ ਦਰੋਗਾ, ਅੱਜ ਫੇਰ ਫੜਿਆ ਗਿਆ, ਬੁਲਾਓ। ਹਾਂਜੀ,
ਵੇਖੋ ਮੂੜ ਕੂੜ ਕਹਿ ਕਾਲੀ,
ਦੇਖੋ ਇਹ ਮੂਰਖ ਕਿੱਡਾ ਝੂਠ ਬੋਲਦਾ ਸੀਗਾ। ਕੀ ਕਹਿੰਦਾ ਸੀ ਕਿ ਬਿਲਕੁਲ ਗੁਰੂ ਤੇਗ ਬਹਾਦਰ ਗੋਡਾ ਵੀ ਨਹੀਂ ਹਿਲਾਉਂਦੇ, ਜੇ ਗੋਡਾ ਨਹੀਂ ਹਿਲਾਉਂਦੇ ਸਿੱਖ ਦੇ ਘਰ ਕਿਵੇਂ ਚਲੇ ਗਏ ਨੇ, ਫੜੋ ਨੂੰ ਬੁਲਾਓ ਮੇਰੇ ਸਾਹਮਣੇ, ਮੈਂ ਉਹਦੀ ਚਮੜੀ ਉਧੇੜ ਦਿਆਂਗਾ। ਹਾਂਜੀ,
ਸਿੱਖ ਘਰ ਗਮ ਨੇ ਉਹ ਕਰਤ ਖੁਸ਼ਾਲੀ,
ਉਹ ਸਿੱਖ ਦੇ ਘਰ ਨੇ ਹੁੰਦਾ ਖਾਈ ਜਾਂਦੇ ਆ, ਤੇ ਦਰੋਗਾ ਕਹਿੰਦਾ ਹਿਲਦੇ ਹੀ ਨਹੀਂ, ਜਾਂਦੇ ਹੀ ਨਹੀਂ।
ਤੁਮਨੇ ਕਯੋ ਨ ਮਾਨਿਓ ਮੇਰਾ,
ਦਰੋਗੇ ਨੂੰ ਸੱਦ ਕੇ ਕਹਿਣ ਲੱਗਾ ਔਰੰਗਜ਼ੇਬ, ਕਹਿੰਦਾ ਓਏ ਦਰੋਗੇ ਤੂੰ ਮੇਰਾ ਕਹਿਣਾ ਨੀ ਮੰਨਿਆ, ਤੈਨੂੰ ਮੈਂ ਕੱਲ ਕਿਹਾ ਸੀ,
ਦਿਓ ਦੰਡ ਲਿਓ ਦਰਬ ਵਢੇਰਾ,
ਤੈਨੂੰ ਵੱਡੀ ਭਾਰੀ ਸਜ਼ਾ ਦਿਆਂਗਾ, ਤੈਨੂੰ ਜੁਰਮਾਨਾ ਵੀ ਹੋਵੇਗਾ, ਤੈਨੂੰ ਸਰੀਰਕ ਤੌਰ ਤੇ ਵੀ ਯਾਤਨਾ ਦਿਆਂਗਾ, ਤੇ ਨੌਕਰੀਓ ਵੀ ਕੱਢਾਂਗਾ।
ਪਾਰਾ ਗ੍ਰਹਿ ਤੇ ਤਿਸ ਨਿਕਸਾਏ,
ਤੂੰ ਗੁਰੂ ਤੇਗ ਬਹਾਦਰ ਨੂੰ ਜੇਲ ਚੋਂ ਅੱਜ ਫੇਰ ਬਾਹਰ ਕੱਢਿਆ ਹੈ,
ਔਰ ਮੈਂ ਫਿਰੇ ਅਸਨ ਕਿਤ ਖਾਏ,
ਗੁਰੂ ਤੇਗ ਬਹਾਦਰ ਸ਼ਰੇ ਆਮ ਸਿੱਖਾਂ ਦੇ ਘਰ ਨੇ ਉਹਦਾ ਖਾਂਦੇ ਫਿਰਦੇ ਆ, ਸਾਰਾ ਸ਼ਹਿਰ ਦੇਖ ਰਿਹਾ, ਮੇਰੇ ਸਾਰੇ ਬੰਦੇ ਦੇਖ ਕੇ ਆਏ ਨੇ,
ਦਿਨ ਪ੍ਰਤ ਇਸੀ ਰੀਤ ਚੱਲ ਜਾ ਤੋ,
ਪਰ ਹਰ ਰੋਜ਼ ਇਹ ਕੰਮ ਹੁੰਦਾ, ਮੈਨੂੰ ਮੁੱਲਾ ਨੇ ਪਹਿਲਾਂ ਵੀ ਦੱਸਿਆ ਹੈ,
ਸਿੱਖਾਂ ਕੇ ਘਰ ਭੋਜਨ ਖਾ ਤੋ,
ਸਿੱਖਾਂ ਦੇ ਘਰ ਭੋਜਨ ਖਾਂਦਾ ਫਿਰਦਾ ਹੈ,
ਕੌਣ ਬਾਤ ਤੇ ਇਮ ਤੈ ਕੀ ਨਸ,
ਦਰੋਗੇ ਤੂੰ ਕਿਸ ਕਾਰਨ ਕਰ ਕਿਉਂ ਕੀਤਾ, ਕੀ ਤਨਖਾਹ ਨੀ ਤੈਨੂੰ ਮੈਂ ਦਿੰਦਾ, ਤੇਰਾ ਅਹੁਦਾ ਕਿੱਡਾ ਵੱਡਾ ਹੈ, ਤੂੰ ਕਿਹੜੇ ਲਾਲਚ ਵਿਚ ਆ ਕੇ ਗੁਰੂ ਦੇ ਸਿੱਖਾਂ ਨੂੰ ਪੈਸੇ ਲੈ ਕੇ ਥੋੜੀ ਜਿਹੀ ਰਿਸ਼ਵਤ ਪਿੱਛੇ ਆਪਣੀ ਜਾਨ ਨੂੰ ਖਤਰੇ ਚ ਪਾ ਬੈਠਾ ਹੈ,
ਕਿਦੋਂ ਦਰਬ ਰਿਸ਼ਵਤ ਤੇ ਲੀ ਨਸ,
ਰਿਸ਼ਵਤ ਦੇ ਕਿੰਨੇ ਕੁ ਪੈਸੇ ਲੈ ਲੇ, ਤੈਨੂੰ ਸਿੱਖਾਂ ਨੇ ਕੀ ਦੇ ਦਿੱਤਾ ਹੈ,
ਡਰਿਓ ਸ਼ਾਹ ਤੇ ਦੁਆ ਕਰ ਜੋਰੇ,
ਵਿਚਾਰੇ ਦਰੋਗੇ ਦੇ ਪੈਰਾਂ ਥੱਲੇ ਜ਼ਮੀਨ ਹਿੱਲ ਗਈ, ਡਰ ਗਿਆ, ਉਹ ਹੱਥ ਜੋੜ ਕੇ ਕਹਿਣ ਲੱਗਾ,
ਕਹਿਓ ਕਿ ਮੈਂ ਆਇਓ ਤਿਸ ਠੌਰੇ,
ਕਹਿਣ ਲੱਗਾ ਜਾਪਨਾ ਮੈਂ ਹੁਣੇ ਜੇਲ੍ਹ ਤੋਂ ਆਇਆ ਹਾਂ, ਤੁਸੀਂ ਮੈਨੂੰ ਸੱਦਿਆ, ਮੈਂ ਉੱਥੇ ਡਿਊਟੀ ਤੇ ਹਾਜ਼ਰ ਸੀਗਾ, ਜਿੱਥੇ ਤੁਸੀਂ ਮੈਨੂੰ ਬੁਲਾਇਆ ਉਥੋਂ ਆਉਂਦਿਆਂ ਕਿੰਨੇ ਮਿੰਟ ਲੱਗੇ ਹੋਣਗੇ, ਤੁਸੀਂ ਅੰਦਾਜ਼ਾ ਲਾ ਲਓ, 5-7 ਮਿੰਟ ਦੇ ਅੰਦਰ ਅੰਦਰ, 5-4 ਮਿੰਟ ਚ ਮੈਂ ਤੁਹਾਡੇ ਕੋਲ ਪਹੁੰਚਿਆ, ਇੰਨੇ ਟਾਈਮ ਦੇ ਵਿੱਚ ਗੁਰੂ ਕਿਤੇ ਚਲਾ ਗਿਆ ਜਾਂ ਪਹਿਲਾਂ ਚਲਾ ਗਿਆ, ਤੁਸੀਂ ਤਫਤੀਸ਼ ਕਰ ਲਓ, ਹੋ ਹੀ ਨਹੀਂ ਸਕਦਾ। ਹਾਂਜੀ,
ਕੋਸ਼ਟ ਕੇ ਅੰਤਰ ਅਬ ਚੋਰੇ,
ਜਦੋਂ ਮੈਂ ਆਇਆ ਉਹਨਾਂ ਨੂੰ ਜੇਲ੍ਹ ਦੇ ਅੰਦਰ ਕੋਠੇ ਦੇ ਅੰਦਰ ਬੈਠਾ ਛੱਡ ਕੇ ਆਇਆ, 5 ਮਿੰਟ ਪਹਿਲਾਂ ਮੈਂ ਦੇਖਿਆ ਤੇ ਆਉਂਦਿਆਂ ਦਾ ਟਾਈਮ ਲੱਗਾ, ਮੈਂ ਹੁਣ ਵੇਖ ਕੇ ਆਇਆ, ਕੌਣ ਕਹਿੰਦਾ ਗੁਰੂ ਸਿੱਖਾਂ ਦੇ ਘਰ ਪ੍ਰਸ਼ਾਦਾ ਛਕ ਰਿਹਾ ਹੈ,
ਕਰੇ ਕਪਾਟ ਅਸੰਜਤ ਪੋਰੇ,
ਔਰ ਤਾਲੇ ਬੰਦ ਹਨ, ਦਰਵਾਜਿਆਂ ਨੂੰ ਤਾਲੇ ਵੱਡੇ ਵੱਡੇ ਲੱਗੇ ਹੋਏ ਨੇ, ਗੁਰੂ ਤੇਗ ਬਹਾਦਰ ਅੰਦਰ ਬੈਠੇ ਨੇ, ਕੌਣ ਕਹਿ ਰਿਹਾ ਹੈ ਕਿ ਉਹ ਬਾਹਰ ਗਏ ਨੇ,
ਤਾਰੇ ਮਾਰ ਰੱਖਿਓ ਦਰ ਤਾਈ,
ਔਰ ਤਾਲੇ ਮਾਰ ਕੇ ਦਰਵਾਜੇ ਬੰਦ ਕਰਕੇ ਚਾਬੀਆਂ ਵੀ ਜਮ੍ਹਾਂ ਕੀਤੀਆਂ ਹੋਈਆਂ ਨੇ,
ਹੋਏ ਸਨਦ ਦਿੜ ਖਰੋ ਸਿਪਾਹੀ
ਔਰ ਸਿਪਾਹੀ ਤਲਵਾਰ ਦਾ ਪਹਿਰਾ ਨੰਗੀ ਦਾ ਦੇ ਰਹੇ ਨੇ
ਜੇ ਮਮ ਕਹੋ ਝੂਠ ਉਰ ਲਿਆਓ
ਜੇ ਮਹਾਰਾਜ ਮੇਰੀ ਗੱਲ ਤੇ ਤਬਾਰ ਨਹੀਂ ਕਰਦੇ
ਤੋ ਨਾਰੇ ਆਪਣੋ ਪੱਠ ਦਿਖਰਾਵੋ
ਆਪਣਾ ਬੰਦਾ ਜੇਲ ਚ ਭੇਜ ਕੇ ਦੇਖੋ
ਸੁਨਤ ਸ਼ਾਹ ਬਿਸਮਿਓ ਮਨ ਮਾ
ਸੁਣ ਕੇ ਔਰੰਗਜ਼ੇਬ ਹੈਰਾਨ ਹੋ ਗਿਆ ਬਿਸਮਾਦ ਵਿਚ ਆ ਗਿਆ ਹੈ ਕੀ ਗੱਲ ਹੈ
ਸ਼ੀਗਰ ਪਠਾਓ ਨਾਰੇਕ ਤਾਂ
ਉਸੇ ਵੇਲੇ ਔਰੰਗੇ ਨੇ ਆਪਣੇ ਜਿੰਮੇਵਾਰ ਬੰਦੇ ਜੇਲ ਚ ਭੇਜੇ ਹਨ
ਖੋਲ ਕਪਾਟ ਨਿਹਾਰਨ ਕਰੇ
ਦਰਵਾਜਾ ਖੋਲ ਕੇ ਅੰਦਰ ਵੇਖਿਆ ਕੋਠੇ ਵਿਚ ਜਾ ਕੇ
ਬੈਠੇ ਸਤ ਗੁਰ ਆਨੰਦ ਭਰੇ
ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਾਲ ਕੋਠੜੀ ਚ ਬੜੇ ਆਨੰਦ ਨਾਲ ਬੈਠੇ ਹੋਏ ਹਨ
ਇਕ ਕਰ ਗਮ ਨੇ ਸ਼ਾਹ ਸੁਣਾਇਓ
ਉਹਨੇ ਵੀ ਦਰਸ਼ਨ ਕੀਤੇ ਹਨ ਤੇ ਬਾਦਸ਼ਾਹ ਨੂੰ ਜਾ ਕੇ ਦੱਸਿਆ ਹੈ
ਕੋਸ਼ਟ ਅੰਦਰ ਮੈਂ ਦੇਖੇ ਆਇਓ
ਹਾਂ ਜਪ ਨਾਲ ਗੁਰੂ ਤੇਗ ਬਹਾਦਰ ਜੇਲ ਦੀ ਕਾਲ ਕੋਠੜੀ ਦੇ ਅੰਦਰ ਹੀ ਹਨ
ਔਰ ਪਠਾਇਓ ਸਿੱਖ ਕੇ ਘਰ ਮੈਂ
ਬਾਦਸ਼ਾਹ ਕਹਿਣ ਲੱਗਾ ਜਾਓ ਫਿਰ ਉਹ ਸਿੱਖ ਦੇ ਘਰ ਦੇਖ ਕੇ ਆਓ ਦੁਬਾਰਾ ਫੇਰ ਬੰਦੇ ਭਜਾਏ ਹਨ
ਬੈਠੇ ਪਿੱਛੇ ਖਰੇ ਹੋਏ ਦਰ ਮੈਂ
ਉਹ ਜੇਲ ਵਾਲੇ ਦੇਖਿਆ ਦੂਜੇ ਫੇਰ ਦੁਬਾਰਾ ਸਿੱਖ ਦੇ ਘਰ ਦੇਖਣ ਗਏ
ਮੂਰਤ ਏਕ ਪਿੱਛੀ ਦੁਆ ਥਾਨ
ਉੱਥੇ ਵੀ ਗੁਰੂ ਤੇਗ ਬਹਾਦਰ ਪ੍ਰਸ਼ਾਦਾ ਛਕ ਰਹੇ ਨੇ ਇਹ ਦੇਖ ਕੇ ਤਾਂ ਉਹ ਦੇਖਣ ਵਾਲੇ ਆਪ ਵਿਚਾਰੇ ਦੌਰ ਭੋਰ ਹੋ ਗਏ ਉਹਨਾਂ ਦੀ ਬੇਬਸੀ ਹੋ ਗਈ ਉਹ ਕਹਿੰਦੇ ਅਸੀਂ ਕੀ ਹੋ ਗਿਆ ਸਾਨੂੰ ਸਾਡਾ ਦਿਮਾਗ ਠੀਕ ਹੈ ਕਿ ਨਹੀਂ ਆਪਣੇ ਆਪ ਤੇ ਵੀ ਉਹਨਾਂ ਨੂੰ ਸ਼ੱਕ ਹੋਣ ਲੱਗਾ ਹੈ
ਸੁਣ ਤੇ ਸ਼ਾਹ ਜੁੱਤ ਭਏ ਹੈਰਾਨ
ਬਾਦਸ਼ਾਹ ਵੀ ਹੈਰਾਨ ਹੋ ਗਿਆ ਔਰੰਗੇ ਦੀ ਵੀ ਮੱਤ ਮਾਰੀ ਗਈ ਸ਼ਾਸਨ ਦੀ ਉਸ ਵੇਲੇ
ਹਿਰਦੇ ਵਿਚਾਰੇ ਲੱਖੇ ਹੋ ਨਾ ਜਾਏ
ਔਰੰਗਾ ਸੋਚਦਾ ਹੈ ਸਮਝ ਨਹੀਂ ਆਉਂਦੀ ਕੀ ਹੋ ਗਿਆ ਹੈ ਕੀ ਮਾਜਰਾ ਹੈ
ਦੁਆ ਸਥਾਨ ਪੁਨ ਪਿਖਨ ਪਠਾਏ
ਫਿਰ ਔਰੰਗਜ਼ੇਬ ਨੇ ਨਾ ਜਿਵੇਂ ਆਪਣੇ ਆਪ ਨੂੰ ਵੀ ਚੁੰਡੀ ਮਾਰ ਕੇ ਦੇਖਿਆ ਵੀ ਮੈਂ ਜਾਗਦਾ ਹਾਂ ਕਿ ਸੁਤਾ ਆਖੋ ਸਤਨਾਮ ਸ੍ਰੀ ਵਾਹ ਫਿਰ ਬੰਦੇ ਇੱਕ ਟਾਈਮ ਦੇ ਭੇਜੇ ਇੱਕੋ ਟਾਈਮ ਸੇਮ ਟਾਈਮ ਤੀਜੀ ਵਾਰ ਉਹ ਸਮਝੋ ਤੁਰੇ ਨੇ ਜਾਓ ਬਈ ਇਸੇ ਟਾਈਮ ਉਧਰ ਵੀ ਉਧਰ ਹੀ ਫਟਾਫਟ ਦੇਖ ਕੇ ਆਓ ਹਾਂਜੀ
ਦੁਆ ਮੂਰਤ ਦੁਆ ਥਾਨ ਨਿਆਰੀ ਇੱਕ ਸਿੱਖ ਗ੍ਰਹਿ
ਬਾਬਾ
ਇੱਕ ਕੈਦ ਮਜਾਰੀ
ਇੱਕੋ ਸਮੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਦੋ ਸਰੂਪ ਹਨ ਸਾਧ ਜੀ ਦੋ ਤਨ ਕੀ ਅਰਬਾਂ ਖਰਬਾਂ ਮਹਾਰਾਜ ਦੇ ਸਰੂਪ ਹਨ ਆਖੋ ਸਤਨਾਮ ਸ੍ਰੀ ਅਕਾਲ ਕਲਗੀਧਰ ਜੀ ਕਹਿੰਦੇ ਕਤਹੂੰ ਸੁਚੇਤ ਹੋਏ ਕਹਿ ਚੇਤਨਾ ਕੋ ਚਾਰ ਕੀਓ ਕਤਹੂੰ ਅਚਿੰਤ ਹੋਏ ਕਹਿ ਸੋਭਤ ਅਚੇਤ ਹੋ ਕਤਹੂੰ ਭਿਖਾਰੀ ਹੋਏ ਕਹਿ ਮੰਗਤ ਫਿਰਤ ਭੀਖ ਕਹੂੰ ਮਹਾਦਾਨ ਹੋਏ ਕਹਿ ਮੰਗਿਓ ਧਨ ਦੇਤ ਹੋ ਕਹੂੰ ਮਹਾਰਾਜਨ ਕੋ ਦੀਜਿਤ ਅਨੰਤ ਦਾਨ ਕਹੂੰ ਮਹਾਰਾਜਨ ਤੇ ਛੀਨ ਛਿਟ ਲੇਤ ਹੋ ਕਹੂੰ ਵੇਦ ਰੀਤ ਕਹੂੰ ਤਾਸਿਓ ਵਿਪਰੀਤ ਕਹੂੰ ਤਿਰਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ ਤੇਰੇ ਮਾਲਕ ਸਾਰਿਆਂ ਰੰਗਾਂ ਸਾਰਿਆਂ ਰੂਪਾਂ ਚ ਵਰਤ ਸਕਦੇ ਨੇ ਕੋਈ ਛੋਟੀ ਤਾਕਤ ਨਹੀਂ ਹਨ ਓਟ ਬ੍ਰਹਮੰਡ ਕੋ ਠਾਕਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਤਪਾਲਾ ਨਿਤ ਸਾਰ ਸੰਭਾਲਾ ਇੱਕ ਗੁਣ ਨਹੀਂ ਮੂਰਖ ਜਾਤਾ ਅਸੀਂ ਜੀਵ ਕੀ ਜਾਣ ਸਕਦੇ ਹਾਂ ਪਰਮੇਸ਼ਰ ਦੀ ਗੱਤ ਇੱਕੋ ਸਮੇਂ ਬਾਦਸ਼ਾਹ ਦੇ ਬੰਦਿਆਂ ਨੇ ਪੂਰਾ ਨਿਰਣਾ ਕਰ ਕਰਕੇ ਜ਼ੋਰ ਲਾ ਲਾ ਕੇ ਵੇਖਿਆ ਹੈ ਇੱਕੋ ਸਮੇਂ ਦੋ ਸਰੂਪ ਹਨ ਇੱਕ ਜੇਲ ਵਿੱਚ ਇੱਕ ਸਿੱਖ ਦੇ ਘਰ ਪ੍ਰਸ਼ਾਦਾ ਛਕ ਰਹੇ ਹਨ
ਅਜਮਤਵੰਤ ਕੈਤ ਹੈ ਕੇਈ
ਹਾਂ ਹੁਣ ਹੈਰਾਨ ਜੇ ਹੋ ਗਏ ਬਾਦਸ਼ਾਹ ਵੀ ਪੂਰੀ ਮਹਿਮਾ ਔਰੰਗਜ਼ੇਬ ਨੂੰ ਦੱਸਣੀ ਨਹੀਂ ਸੀ ਨਹੀਂ ਤਾਂ ਇੰਨੀ ਵੱਧ ਕੇ ਇੰਨਾ ਕੁਝ ਦੇਖ ਕੇ ਤਾਂ ਫਿਰ ਕੋਈ ਪਿੱਛੇ ਰਹਿ ਨਹੀਂ ਜਾਂਦਾ ਪਰ ਉਹਦੇ ਪਾਪ ਵੀ ਅੱਗੇ ਆਉਂਦੇ ਹਨ ਸਾਧ ਸੰਗਤ ਜੀ ਪਾਪ ਇੰਨੇ ਭੈੜੀ ਚੀਜ਼ ਹਨ ਜਿੰਨੇ ਜ਼ਿਆਦਾ ਪਾਪ ਹੋਣਗੇ ਉਨੀ ਮਤ ਮਲੇਸ਼ਾਂ ਵਾਲੀ ਹੋਵੇਗੀ ਜਿੰਨੇ ਪੁੰਨ ਪਰਬਲ ਹੋਣਗੇ ਉਨਾ ਗਿਆਨ ਹੋਵੇਗਾ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਨਰ ਅਚੇਤ ਪਾਪ ਤੇ ਡਰਦੇ, ਪਾਪ ਸੱਤ ਹੋ ਜਾਂਦੇ ਜਦੋਂ ਪਾਪ ਬੁੱਧੀ ਤੇ ਆ ਜਾਂਦੇ ਉਦੋਂ ਗੱਲ ਸਮਝ ਨਹੀਂ ਆਉਂਦੀ। ਐਸੀ ਮੱਤ ਮਾਰੀ ਔਰੰਗਜ਼ੇਬ ਦੀ ਪਾਪੀ ਦੀ, ਇੰਨੇ ਪਾਪ ਇਕੱਠੇ ਹੋ ਗਏ ਉਹਦੇ ਕਈ ਜਨਮਾਂ ਦੇ, ਵੀ ਸੱਚੇ ਪਾਤਸ਼ਾਹ ਦੀ ਜਾਰੀ ਕਰਾਮਾਤ ਦੇਖ ਕੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ। ਕਹਿੰਦਾ ਇਹ ਕੋਈ ਸ਼ਹਿਰ ਹੈ, ਕੋਈ ਜਾਦੂ ਹੈ। ਹਾਂਜੀ,
ਕੇਤਕ ਕੋ ਨਿਸ਼ਚਾ ਸ਼ੁਭ ਹੋਈ,
ਕਈ ਕਹਿੰਦੇ ਇਹ ਕਰਾਮਾਤੀ ਪੁਰਸ਼ ਹੈ, ਜਿੰਮਤਵਾਨ ਹੈ, ਕਈ ਕਹਿੰਦੇ ਕੋਈ ਜਾਦੂਗਰ ਹੈ, ਤੇ ਕਈ ਜਿਹੜੇ ਸਿਆਣੇ ਸੀਗੇ ਜਿਨ੍ਹਾਂ ਦੀ ਕੋਈ ਬੰਦਗੀ ਸੱਚੀ ਸੀ ਉਹਨਾਂ ਨੂੰ ਨਿਸ਼ਚਾ ਵੀ ਪੱਕਾ ਹੋ ਗਿਆ, ਉਹਨਾਂ ਨੂੰ ਨਿਸ਼ਚਾ ਹੋ ਗਿਆ ਵੀ ਇਹ ਗੁਰੂ ਹਨ। ਕਰਾਮਾਤੀ ਹੋਣਾ, ਜਾਦੂਗਰ ਹੋਣਾ ਥੱਲੇ ਦੀਆਂ ਚੀਜ਼ਾਂ ਹਨ। ਜਾਦੂ ਕਈ ਦਿਖਾ ਲੈਂਦੇ ਹਨ, ਛੋਟੇ ਛੋਟੇ ਕਈ ਜਾਦੂਗਰ ਆ ਦੇਖੋ, ਜਾਦੂਗਰਾਂ ਨੂੰ ਦੇਖੋ ਕਿੰਨਾ ਕੁਝ ਦਿਖਾ ਦਿੰਦੇ ਬਣਾ ਕੇ, ਉਹ ਛੋਟੀ ਚੀਜ਼ ਹੈ। ਇਹ ਅਕਾਲ ਪੁਰਖ ਦੀ ਖੇਡ ਹੈ, ਇਹ ਜਾਦੂ ਨਹੀਂ ਹੈ, ਇਹ ਕਰਾਮਾਤ ਵੀ ਨਹੀਂ ਹੈ, ਇਹ ਤਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਉਹ ਮਹਾ ਮਾਇਆ ਹੈ ਜਿਸ ਦਾ ਸਾਧ ਸਿੰਘ ਜੀ ਕਿਸੇ ਤੋਂ ਵੀ ਭੇਦ ਨਹੀਂ ਪਿਆ। ਆਖੋ ਸ੍ਰੀ ਵਾਹਿਗੁਰੂ, ਇਹ ਮਹਾਰਾਜ ਦੀ ਮਾਇਆ ਹੈ। ਜਾਦੂ ਤੇ ਥੱਲੇ ਦੀ ਚੀਜ਼ਾਂ ਹਨ, ਇਹ ਮਹਾਰਾਜ ਦੀ ਖੇਡ ਹੈ। ਅਜਮਤਵਾਨ ਕੋਈ ਕਰਾਮਾਤੀ ਕੋਈ ਸ਼ਕਤੀ ਵਾਲਾ ਸਮਝਦਾ ਹੈ, ਪਰ ਜਿਹੜੇ ਸਭ ਸ਼ਰਧਾਵਾਨ ਸਮਝ ਆ ਗਈ ਕਿ ਰੱਬ ਦੇ ਬੰਦੇ ਰੱਬ ਦਾ ਰੂਪ ਹੁੰਦੇ ਹੈ, ਉਹਨਾਂ ਦੀ ਖੇਡ ਰੱਬ ਵਰਗੀ ਹੁੰਦੀ ਹੈ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਿਸ ਨਾਹੀਂ, ਜਲ ਤੇ ਉਪਜਿਤ ਰੰਗ ਜਿਉ ਜਲ ਹੀ ਵਿਖੇ ਸਮਾਏ। ਹਾਂਜੀ,
ਨੌ ਰੰਗ ਅਤ ਖੁਣ ਸਿਓ ਮਨ ਮਾਈ,
ਔਰੰਗਜ਼ੇਬ ਖੁਣਸ ਖਾ ਗਿਆ, ਬੜੀ ਭਾਰੀ ਈਰਖਾ ਚ ਸੜ ਗਿਆ। ਹਾਂਜੀ,
ਇਹ ਕਿਆ ਰੀਤ ਕਰਤ ਦਿਖ ਰਾਈ,
ਇਹ ਕਿਆ ਰੀਤ ਹੈ, ਇਹ ਕਿਆ ਦਿਖਾ ਰਹੇ ਹਨ।
ਅਸਨਾ ਹੋਏ ਛਲ ਬਲ ਕਰ ਜਾਏ,
ਕਹਿੰਦਾ ਕਿਤੇ ਇਹ ਨਾ ਹੋਵੇ ਕਿਤੇ ਗੁਰੂ ਤੇਗ ਬਹਾਦਰ ਕੋਈ ਛਲ ਬਲ ਕਰਕੇ ਸਾਡੀ ਜੇਲ ਚੋਂ ਨਾ ਨਿਕਲ ਜਾਵੇ, ਕਿਤੇ ਉਡਾਰੀ ਨਾ ਮਾਰ ਜਾਵੇ ਕਿਤੇ, ਫੇਰ ਆਪਾਂ ਕੀ ਕਰ ਲਵਾਂਗੇ।
ਗਯੋ ਮਾਰੂ ਕਰ ਯਤਨ ਬਨਾਏ,
ਕਿਤੇ ਗੁਰੂ ਯਤਨ ਕਰਕੇ ਨਾ ਨਿਕਲ ਜਾਵੇ। ਮਸੇ ਮਸੇ ਤੇ ਕਾਬੂ ਆਇਆ ਹੈ ਸਤਿਗੁਰੂ,
ਹੱਥ ਆਇਓ ਕਾਲ ਬਿਤਾਏ,
ਫੇਰ ਇੰਨੇ ਸਮੇਂ ਬਾਅਦ ਗ੍ਰਿਫਤਾਰ ਕੀਤਾ ਹੈ, ਤੇ ਜੇ ਹੁਣ ਨਿਕਲ ਗਿਆ ਫਿਰ ਕਿੱਥੋਂ ਫੜਾਂਗੇ।
ਅਬ ਮਨਾਏ ਕਹਿ ਮੈਂ ਮਨ ਪਾਈ,
ਹੁਣ ਮੇਰੇ ਕਾਬੂ ਆਇਆ, ਮੇਰੀ ਮਨ ਮਨੋਤ ਇੱਕੋ ਹੀ ਹੈ। ਔਰੰਗਜ਼ੇਬ ਦੇ ਜ਼ਿੰਦਗੀ ਦਾ ਜੀਵਨ ਦਾ ਇੱਕੋ ਹੀ ਸੁਪਨਾ ਸੀਗਾ, ਉਹ ਸੁਪਨਾ ਪੂਰਾ ਹੁੰਦਾ ਨਜ਼ਰ ਆਉਂਦਾ ਉਹਨੂੰ, ਉਹ ਕਿਵੇਂ, ਗੁਰੂ ਤੇਗ ਬਹਾਦਰ ਜੀ ਇਸਲਾਮ ਚ ਆ ਜਾਣ, ਬਾਕੀ ਸਭ ਦੁਨੀਆਂ ਮੁਸਲਮਾਨ ਬਣਦੀ ਹੈ, ਪਿੱਛੇ ਕੋਈ ਨੀ, ਕੋਈ ਨੀ ਉਹ ਬਸਰੇਗਾ, ਕੋਈ ਕਹੇਗਾ ਨੀ ਮੈਂ ਨੀ ਬਣਦਾ, ਫਿਰ ਸਾਰੇ ਮੰਨਣਗੇ ਇਸਲਾਮ ਨੂੰ, ਸਾਰੇ ਸਵੀਕਾਰ ਕਰਨਗੇ। ਇਹ ਜੇ ਨਿਕਲ ਗਏ ਹੱਥੋਂ ਫਿਰ ਗੱਲ ਸਾਡੀ ਰਹਿ ਜਾਏਗੀ, ਫਿਰ ਸਾਡਾ ਸੁਪਨਾ ਪੂਰਾ ਨੀ ਹੋਏਗਾ। ਹਾਂਜੀ,
ਇਹ ਜਬ ਕਲਮੇ ਕੋ ਪਠ ਲੇ,
ਗੁਰੂ ਤੇਗ ਬਹਾਦਰ ਕਲਮਾ ਪੜ ਲੈਣਗੇ। ਹਾਂਜੀ,
ਬਹੁਰੇ ਅਪਰ ਹਿੰਦੂ ਰਹਿ ਜੇ,
ਜਿਹੜੇ ਕੋਈ ਹਿੰਦੂ ਰਹਿ ਵੀ ਜਾਣਗੇ। ਹਾਂਜੀ,
ਅਨਾਨਾਸ ਸਭ ਬਣ ਜਾਏ,
ਅਨਾਯਾਸ ਸੁਭਾਵਕ ਬਿਨਾਂ ਮਿਹਨਤ ਕੀਤੇ ਸੁਭਾ ਸੌਖਿਆ ਜੇ, ਸੌਖੇ ਹੀ ਸਾਰੇ ਬਿਨਾਂ ਪ੍ਰਯਤਨ ਕੀਤੇ ਹੀ।
ਗੁਰੂ ਪਿਓ ਸਿੱਖ ਕਿਵ ਠਹਿਰਾਏ,
ਜਾ ਜਾਣੇ ਗੁਰੂ ਮੁਸਲਮਾਨ ਬਣ ਗਏ, ਸਿੱਖ ਕਿਵੇਂ ਠਹਿਰਨਗੇ। ਉਹ ਕਹਿਣਗੇ ਜਿਹੜੇ ਧਰਮ ਨੂੰ ਸਾਡੇ ਗੁਰੂ ਨੇ ਮੰਨ ਲਿਆ ਅਸੀਂ ਵੀ ਮੰਨ ਲੈਂਦੇ ਹਾਂ,
ਜਾਂ ਤੇ ਇਹ ਸੰਗ ਯਤਨ ਕਰੀ ਜੈ।
ਇਸ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਇਸਲਾਮ ਦਾ ਪ੍ਰਚਾਰ ਹੋਣਾ, ਮੁਸਲਮਾਨ ਬਣਾਉਣ ਵਾਲੀ ਗੱਲ ਬਣਨੀ ਹੈ।
ਦੀਨ ਬਿਖੇ ਜਿਮ ਕਿਮ ਲੈ ਲੀ ਜੈ,
ਔਰੰਗਜ਼ੇਬ ਕਹਿੰਦਾ ਜਿਵੇਂ ਕਿਵੇਂ ਇਹਨਾਂ ਨੂੰ ਦੀਨ ਚ ਲਿਆਓ।
ਜਮਾਦਾਰ ਕਾਰਾਗ੍ਰਹਿ ਕੇਰਾ,
ਜੇਲ ਦਾ ਜਮਾਦਾਰ ਸੀ ਕਾਰਾਗ੍ਰਹਿ ਦਾ,
ਤੈ ਤਾੜਿਓ ਕਹਿ ਤ੍ਰਾਸ ਕਨੇਰਾ,
ਉਹਨੂੰ ਤਾੜਨ ਲੱਗਾ ਔਰੰਗਜ਼ੇਬ। ਦੇਖੋ ਮੂਰਖ ਕਿੱਡਾ ਦਿਮਾਗ ਖਰਾਬ ਹੋਇਆ ਉਹਦਾ, ਔਰੰਗਜ਼ੇਬ ਦਾ। ਸਾਧ ਸਿੰਘ ਜੀ ਇਹਨੂੰ ਕਹਿੰਦੇ ਵਿਨਾਸ਼ ਕਰ ਲੈ, ਵਿਪਰੀਤ ਬੁੱਧੀ ਸ਼ਦਾਈਆਂ ਵਾਲਾ ਦਿਮਾਗ ਹੋ ਗਿਆ। ਪਾਪੀ ਬੰਦੇ ਦਾ ਪਾਪ ਨਾਲ ਹੀ ਮੱਤ ਮਾਰੀ ਜਾਂਦੀ ਹੈ, ਹੋਰ ਕੋਈ ਨੀ ਮਾਰਨ ਦੀ ਲੋੜ। ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ, ਏਦਾਂ ਮਾਰਦਾ ਪਾਪ ਦਿਮਾਗ ਖਰਾਬ ਹੀ ਹੈ ਨਾ, ਪਤਾ ਵੀ ਹੈ ਵੀ ਦਰੋਗਾ ਸੱਚਾ, ਉਹਨੂੰ ਐਵੇਂ ਤਾੜੀ ਜਾਂਦਾ, ਕਹਿੰਦਾ ਓਏ ਖਿਆਲ ਰੱਖੀ ਕਿਤੇ ਗੁਰੂ ਤੇਗ ਬਹਾਦਰ ਨਿਕਲ ਨਾ ਜਾਵੇ। ਹਾਂਜੀ,
ਦੇਖੀ ਉਹ ਚਲੇ ਉਹ ਜਾਏ ਨੈ ਕਿਉਂ,
ਦੇਖੀ ਕਿਤੇ ਚਲਾ ਨਾ ਜਾਵੇ ਗੁਰੂ।
ਅਬ ਸਿੱਖਣ ਗ੍ਰਹਿ ਗਮ ਨਿਓ ਜਿਉਂ,
ਜਿਵੇਂ ਅੱਜ ਸਿੱਖਾਂ ਦੇ ਘਰ ਰੋਟੀ ਖਾਣ ਗਿਆ, ਮੁੜ ਕੇ ਨਹੀਂ ਜਾਣਾ ਚਾਹੀਦਾ।
ਰਾਤ ਦਿਵਸ ਦਿੜ ਹੋਏ ਸਿਪਾਹੀ,
ਦਿਨ ਰਾਤ ਪਹਿਰੇ ਤੇ ਸਿਪਾਹੀ ਲਾ ਕੇ ਰੱਖੋ।
ਸ਼ਸਤਰ ਸਹਿਤ ਠਾਂਡੋ ਰਹਿ ਪਾਈ,
ਸ਼ਸਤਰ ਧਾਰੀ ਨੰਗੀ ਤੇਗ ਲੈ ਕੇ ਖੜੇ ਰਹਿਣ।
ਕਿਉਂ ਜੇ ਮਾਨ ਲਏ ਕਿਸ ਰੀਤ,
ਜੇ ਗੁਰੂ ਤੇਗ ਬਹਾਦਰ ਕਿਸੇ ਤਰ੍ਹਾਂ ਵੀ ਇਸਲਾਮ ਨੂੰ ਮੰਨ ਲਵੇ,
ਤਾੜਨ ਕਰੇ ਤਰਾਸ ਹੋਏ ਚੀਤ,
ਸਾਡਾ ਕੰਮ ਬਣ ਗਿਆ ਤਾੜਨਾ ਕਰਦਾ ਔਰੰਗਜ਼ੇਬ।
ਉਹ ਮਮ ਠਿੱਗ ਤਬ ਆਏ ਕਹੀ ਜੈ,
ਗੁਰੂ ਤੇਗ ਬਹਾਦਰ ਡਰ ਕੇ ਇਸਲਾਮ ਕਬੂਲੇ, ਮੈਨੂੰ ਫਟਾਫਟ ਦੱਸੋ।
ਰਹੋ ਸੁਚੇਤ ਵਿਸ਼ਵਾਸ ਨ ਕੀ ਜੈ,
ਧਿਆਨ ਰਵੋ ਵਿਸ਼ਵਾਸ ਨਾ ਕਰੋ ਕਿਤੇ ਉੱਡ ਨਾ ਜਾਵੇ ਜੇਲ ਚੋਂ।
ਜੇ ਕਰ ਜਾਏ ਨਿਕਸ ਕਰ ਕੈਸੇ,
ਜੇਲ ਚੋਂ ਨਿਕਲ ਜਾਣ
ਹੋਏ ਤਾੜਨਾ ਤੁਝ ਪਰ ਤੈਸੇ,
ਸਾਰੀ ਸਜ਼ਾ ਤੈਨੂੰ ਦਿੱਤੀ ਜਾਵੇਗੀ ਜੋ ਅਸੀਂ ਗੁਰੂ ਤੇਗ ਬਹਾਦਰ ਨੂੰ ਦੇਣੀ ਹੈ।
ਸੰਕਟ ਤਨੇ ਪਾਏ ਜਿਮ ਸੋਈ,
ਜੋ ਗੁਰੂ ਤੇਗ ਬਹਾਦਰ ਕਸ਼ਟ ਭੋਗ ਰਿਹਾ ਉਦਾਂ ਤੂੰ ਵੀ ਭੋਗੇਗਾ ਜੇਲ ਵਿੱਚ ਹੀ।
ਕਰੋ ਸੋਰੀਤ ਜੇ ਸੂਦਾ ਹੋਈ,
ਜਿਵੇਂ ਕਿਵੇਂ ਹੁਣ ਤੂੰ ਗੁਰੂ ਤੇਗ ਬਹਾਦਰ ਨੂੰ ਇਸਲਾਮ ਚ ਲਿਆਉਣ ਲਈ ਯਤਨ ਕਰ।
ਹਿਮ ਤਾੜਨ ਕਰ ਪਠਿਓ ਸਿਪਾਹੀ,
ਇਹਨਾਂ ਸਿਪਾਹੀਆਂ ਨੂੰ ਤਾੜਨਾ ਕਰਕੇ, ਦਰੋਗੇ ਨੂੰ ਤਾੜਨਾ ਕਰਕੇ ਭੇਜਿਆ।
ਸਾਵਧਾਨ ਠਾਂਡੋ ਰਹੋ ਪਾਈ,
ਸਾਵਧਾਨ ਰਹਿਣਾ ਹੈ, ਪਹਿਰਾ ਰੱਖਣਾ ਹੈ।
ਕਰਾਮਾਤ ਕਰ ਜੇ ਕਰ ਗਏ ਹੋ,
ਗੁਰੂ ਕਰਾਮਾਤ ਨਾਲ ਕਿਤੇ ਚਲਾ ਗਿਆ,
ਤੋਨੇ ਦੋਸ਼ ਤਨ ਕਾਮ ਪਯੋ,
ਸਾਡਾ ਕੋਈ ਦੋਸ਼ ਨਹੀਂ ਹੋਵੇਗਾ।
ਇਸ ਬਿਦ ਬਿਨ ਅਸ ਕੋ ਚਲ ਜਾਯੋ,
ਇਸ ਬਿਦ ਬਿਨ ਅਸ ਕੋ ਚਲ ਜਾਯੋ, ਕਹਿੰਦੇ ਇਸ ਤਰ੍ਹਾਂ ਕੌਣ ਜਾ ਸਕਦਾ ਹੈ, ਭਾਵ ਨਹੀਂ ਜਾ ਸਕਦਾ।
ਕੌਣ ਦੋਥਣੀ ਨੇ ਕਿਮ ਜਾਯੋ,
ਕਿਹੜੀ ਮਾਂ ਨੇ ਦੋਥਣੀ, ਦੋਥਣੀ ਇਸਤਰੀ ਨੂੰ ਕਹਿੰਦੇ ਹਨ, ਕਿਹੜੀ ਮਾਂ ਨੇ ਇਹੋ ਜਿਹਾ ਪੁੱਤਰ ਜੰਮਿਆ ਹੈ।
ਇਮ ਵਿਚਾਰ ਕੀ ਨਸ ਤਕਰਾਈ, ਕਾਰਾ ਗ੍ਰਹਿ ਮੈਂ ਗੁਰ ਸੁਖਦਾਈ।
ਮਹਾਰਾਜ ਸੱਚੇ ਪਾਤਸ਼ਾਹ ਜੇਲ ਵਿਚ ਬੈਠੇ ਹਨ, ਕੋਤਵਾਲੀ ਦੇ ਵਿਚ ਬੜਾ ਸਖਤ ਪਹਿਰਾ ਲੱਗ ਗਿਆ ਹੈ, ਪਰ ਉਹਨਾਂ ਪਹਿਰਿਆਂ ਦੀ ਕੀ ਉੱਥੇ ਪਰਵਾਹ ਹੈ, ਉਹ ਤਾਂ ਸਾਰੇ ਬ੍ਰਹਮੰਡਾਂ ਦੇ ਮਾਲਕ ਹਨ। ਸੂਰਜ ਨੂੰ ਕੋਈ ਕਿਵੇਂ ਘੜੇ ਚ ਪਾ ਸਕਦਾ ਹੈ, ਕੈਦ ਕਰ ਸਕਦਾ ਹੈ, ਉਹ ਤਾਂ ਕਰੋੜਾਂ ਬ੍ਰਹਮੰਡਾਂ ਦੇ ਮਹਾਂ ਸੂਰਜ ਹਨ ਸੱਚੇ ਪਾਤਸ਼ਾਹ। ਧੰਨ ਗੁਰੂ ਤੇਗ ਬਹਾਦਰ ਹਿੰਦੀ ਚਾਦਰ, ਕੀ ਲੀਲਾ ਰਚਾਈ ਦਿੱਲੀ ਦੇ ਵਿਚ, ਜੋ ਜੋ ਕੌਤਕ ਕੀਤੇ ਝੂਠਿਆਂ ਨੂੰ, ਜ਼ਾਲਮਾਂ ਨੂੰ ਝੂਠੇ ਪਾਇਆ, ਉਹ ਕਥਾ ਅਗਲੇ ਪ੍ਰਕਰਣ ਆਪ ਜੀ ਸਰਵਣ ਕਰੋਗੇ।